ما جو جگہ ہو جگہ آتا ہو گاپار ست گرو صاحب شری گرو گرنتھ صاحب سچے پاتشاہ مہاراج جی پاون پوتر خزوری اندر سوبارمان ہوئے بیٹھے گرو سوال ست سنگی جنوں آپ جی نے سمجھا گئے تھے دیوان کی خاصی تاریخ ہے ستگرو جی کے پاون پوتر امرت بچنا کا ستکار روپ بھائی صاحب جی ہونے اور سان کیرتن سرگن کرا رہے ہیں تب جو آپ سن گرو امرت دیو سچے پاتشاہ جی انہوں کے جو گرو گرنتھ صاحب تریت سلوک نے تریت سلوکاں وچ جو تیسرا سلوک مان کی بات کے اندر درج ہے اس کی کل وچار اسی آرمبھ کیتے سی آؤ اس سے لگی اس ترتیب نال آپ اگے توڑنا ہے کل اسی اس پوتر دشن کی وچار کر رہے سن دل دے آو جتا چنگا منمخ ایسا جانیے سرت مت چترائی آتی کیا کر آپ وخانی ہے اس تو اگلی تک اور یہ جڑیاں پہلیاں دو ٹکا انہوں آدھار بنا کے اگلی ٹک ہے انتر بہت ہے کرم کماو ہے سو چون کروی سو چون کنڈی جان کن کے منمخ بندہ دین والے پرماتما نالوں جتنی کوئی چیز نو ود پیار کرتا ہے کہ صاحب کن وہی اصل سے وہی سوج سے وہی سیاحت سے وہی چترائی کی کہیے اینی نیچ گرتی وہی ہو جاتی ہے کہ بندہ وہی سوجی دیکھ کے وہی گرتی نو دیکھ کے بھی چت کر دیں گے گل نہ کی جائے پھر صاحب فرما رہے ہیں کہ جہے پاپ وہ اندر بہ کے کرتا ہے وہ مت سوچے میرے پاپ دنیا پرگٹ نہیں ہونے پرماتما اتنا بےئنت ہے کہ اس کے کیتے ہوئے کرم کی دنیا پرگٹ کر دینا ہے آؤ اس پوتر بچن اس وشے جتنے آپ اج وچار کرنی ہے آپ سموہ ماری بھائی جتنے بھی دتار ستگرو جی کی چرن شرم آئے ایکاگرتا بخشتے ہوئے ارداس کرو میرے دتار جی داتا ستگرو آپ اندر ایکاگرتا سکھا بخشو امرت بچنا کی وچار پریم بھاونا نال آپ کی ترا لو بخشو اتیت اور اچارن کرو جی ستنا واہے گرو جی کرو کرپالتا پھر اچارن کرو جی ستنا واہے گرو جی منک منک دا سوبھاؤ ہے وہ جہی وستو پراپت ہوگی اس وستو اپنی سمجھے گا کہ جس نے وہ دتی جہاں اس کا سرجن ہارا ہے وستو پراپت کر کے دن والے کی قیمت نہیں جانتا تو سچ جانو اس کے درتی کا نام ہے کہ یہ مایا نے خرچ کر لیا گرو امرداس سچے پتا جی ਜਦੋਂ ਮਾਇਆ ਦੀ ਪਰਿਭਾਸ਼ਾ ਬਾਰੇ ਦੱਸਿਆ ਤੇ ਉਹਨਾਂ ਨੇ ਇੱਕ ਤੁਕ ਬੜੀ ਸਪਸ਼ਟ ਕੀਤੀ ਸੀ, ਕਹਿਣ ਲੱਗੇ ਭਾਵੇਂ ਜਿਤਨੇ ਮਰਜ਼ੀ ਅਸੀਂ ਸ਼ਬਦ ਵਰਤੀ ਜਾਈਏ, ਅਸਲ ਵਿੱਚ ਮਾਇਆ ਦਾ ਅਸਲੀ ਅਰਥ ਕੀ ਇਹ ਵੇ, ਭਾਵ ਅਰਥ ਇਹ ਹੈ ਕਿ ਜਿਸ ਚੀਜ਼ ਨੂੰ ਦੇਖ ਕੇ ਦੇਣ ਵਾਲਾ ਪਰਮਾਤਮਾ ਭੁੱਲ ਜਾਏ ਜਾਂ ਜਿਸ ਚੀਜ਼ ਨੂੰ ਵੇਖ ਕੇ ਰੱਬ ਭੁੱਲ ਜਾਏ, ਉਹ ਹਰ ਚੀਜ਼ ਮਾਇਆ ਬਣ ਜਾਏ। ਸਤਿਗੁਰੂ ਦੀ ਬਾਣੀ ਵਿੱਚੋਂ ਅੱਗੇ ਤੋਂ ਵਿਸ਼ੇ ਤੇ ਕੋਈ ਸਮਾਂ ਰੋਕ ਕੇ ਅੱਗੇ ਆਪਾਂ ਤੁਰਨਾ ਹੈ। ਪਹਿਲੇ ਸ਼ਬਦ ਵਰਤੇ ਨੇ ਇਹ ਮਾਇਆ ਇੱਕ ਹਰ ਭੀਤਰ ਹੈ, ਇਹ ਮਾਇਆ ਇਹਦਾ ਅਰਥ ਮਾਇਆ ਇਹ ਚੀਜ਼ ਹੈ ਕਿ ਕਹਿਣ ਲੱਗੇ ਇੱਕ ਹਰ ਭੀਤਰ ਹੈ, ਜਿਹਨੂੰ ਦੇਖ ਕੇ ਜਿਹਨੂੰ ਪਾ ਕੇ ਜਿਹਨੂੰ ਮਾਣ ਕੇ ਮੇਰਾ ਪਰਮਾਤਮਾ ਭੁੱਲ ਜਾਏ। ਹੱਸ ਜਾਣੋ ਉਹ ਹਰ ਚੀਜ਼ ਮਾਇਆ ਹੈ ਤੇ ਮਾਇਆ ਦਾ ਅਰਥ ਕੇਵਲ ਸਾਧ ਤੇ ਨੌ ਨਹੀਂ, ਮਾਇਆ ਦਾ ਅਰਥ ਕੇਵਲ ਸੋਨਾ ਹੀਰਾ ਮੋਰੀਰੇ ਮੋਤੀ ਨਹੀਂ, ਮਾਇਆ ਦਾ ਅਰਥ ਕੇਵਲ ਜ਼ਮੀਨ ਭੋਏ ਭਾਂਡਾ ਤੇ ਘਰ ਨਹੀਂ। ਅੱਗੇ ਬਾਣੀ ਵਿੱਚ ਅਗਰ ਕਰਨੀ ਕਈ ਵਾਰੀ ਪਰਮਾਰਥ ਦੇ ਰਸਤੇ ਤੇ ਚੱਲਦਿਆਂ ਹੋਇਆਂ ਵੀ ਸ਼ੁਭ ਕਰਮ ਦੀ ਮਾਇਆ ਬਣ ਕੇ ਬੰਦੇ ਨੂੰ ਕਤਰ ਜਾਂਦੇ, ਕਿੰਨਾ ਕੁ ਇਹ ਮਾਰਗ ਵਿਖਮ ਹੈ, ਕਿੰਨਾ ਕੁ ਇਹਦੇ ਤੇ ਚੱਲਣਾ ਕਿਵੇਂ। ਸੋਨੀ ਦੀ ਧਾਰ ਖੰਡੇ ਦੀ ਧਾਰ ਤੇ ਚੱਲਣਾ ਹੋਵੇ, ਹਜ਼ੂਰ ਨੇ ਸ਼ਬਦ ਵਰਤੇ ਨੇ ਇਹ ਮਾਇਆ ਜਿਤ ਹਰ ਭੀਤਰ ਹੈ, ਮਾਇਆ ਇਹ ਚੀਜ਼ ਹੈ ਕਿ ਜਿਹਨੂੰ ਦੇਖ ਕੇ ਪਰਮਾਤਮਾ ਭੁੱਲ ਜਾਏ, ਮੋਹ ਉੱਠ ਜਾਏ, ਉਹਨੂੰ ਪ੍ਰਾਪਤ ਕਰ ਲਈ ਜਾਂ ਉਹਨੂੰ ਪ੍ਰਾਪਤ ਕਰਕੇ ਉਹਦੇ ਵਿੱਚ ਖਚਿਤ ਹੋ ਜਾਣਾ, ਮੋਹ ਉਪਜਣ ਦਾ ਅਰਥ ਹੈ ਉਹਨੂੰ ਦੇਖ ਕੇ ਮੈਂ ਮੇਰੀ ਕਰੀ ਜਾਂ। ਇਹ ਮਾਇਆ ਜਿਤ ਹਰ ਭੀਤਰ ਹੈ, ਮੋਹ ਉਪਜੈ ਭਾਉ ਦੂਜਾ ਲੈ, ਉਹਨੂੰ ਪਰਮਾਤਮਾ ਤੋਂ ਵਿਛੋੜ ਕੇ ਪਰਮਾਤਮਾ ਤੋਂ ਤੋੜ ਕੇ ਆਪਣੇ ਨਾਲ ਜੋੜ ਲੈਣਾ, ਇਹ ਵਸਤੂ ਬਣ ਜਾਂਦੀ ਮਾਇਆ। ਅਸੀਂ ਕੱਲ ਸਾਹਿਬ ਦਾ ਸ਼ਬਦ ਇਹ ਪੰਕਤੀ ਵਿਚਾਰ ਰਹੇ ਹਾਂ ਕਿ ਦੇਣ ਵਾਲੇ ਪਰਮਾਤਮਾ ਨੂੰ ਕੁਝ ਨਾ ਸਮਝਣਾ, ਇਹ ਕਹੀ ਜਾਣਾ ਕਿ ਮੈਂ ਆਪਣੀ ਸਿਆਣਪ ਨਾਲ ਆਪਣੀ ਅਕਲ ਨਾਲ ਆਪਣੀ ਬੁੱਧੀ ਨਾਲ ਇੰਨਾ ਕੁਝ ਹਾਸਲ ਕੀਤਾ, ਕਦੀ ਵੀ ਭੁੱਲੋ ਨਾ, ਆਪਣੀ ਸਿਆਣਪ ਨਾਲ ਕਦੀ ਕਿਸੇ ਨੂੰ ਕੁਝ ਨੀ ਮਿਲਿਆ ਤੇ ਆਪਣੀ ਸਿਆਣਪ ਨਾਲ ਬੰਦਾ ਰੱਬ ਵੀ ਕੁਝ ਨੀ ਕਰਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਿਆਨਾਂ ਵਿੱਚੋਂ ਕਿ ਦਿੰਦੇ ਥਾਂ ਉਹ ਦਿੱਤਾ ਚੰਗਾ। ਸਾਹਿਬ ਧੰਨ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਕਿੰਨੇ ਖੇਤ ਪਰਿਪੂਰਨ ਪਰਮੇਸ਼ਵਰ ਜੀ, ਸਾਡੀ ਬਿਰਤੀ ਤਾਂ ਇਹ ਵੇ ਕਿ ਹਰ ਸਵਾਸ ਅਸੀਂ ਤੇਰੀ ਮੇਹਰ ਨਾਲ ਲੈਣੇ ਪੈ, ਜੇ ਤੂੰ ਸਵਾਸ ਦੇ ਤੇ ਤਾਂ ਅਗਲਾ ਸਵਾਸ ਚੱਲਣਾ, ਕਿ ਤੇਰੀ ਮਰਜ਼ੀ ਨਾ ਹੋਵੇ ਤੇ ਅਸੀਂ ਆਪਣੀ ਮਰਜ਼ੀ ਨਾਲ ਤੇ ਇੱਕ ਸਾਹ ਵੀ ਨਹੀਂ ਲੈ, ਸਾਡੇ ਕੋਲ ਕੋਈ ਸਮਰੱਥਾ ਨਹੀਂ ਕਿ ਅਸੀਂ ਕਹੀਏ ਵੀ ਅਸੀਂ ਆਪਣੀ ਮਰਜ਼ੀ ਨਾਲ ਸਾਹ ਲੈ ਲੈਂਦੇ ਹਾਂ, ਬਿਲਕੁਲ ਨਹੀਂ। ਕਹਿੰਦੇ ਮਨਮੁੱਖ ਬੰਦਾ ਇੱਥੇ ਕਿਉਂ ਨੀ ਸਮਝਦਾ ਕਿ ਪਰਮਾਤਮਾ ਮੈਨੂੰ ਸਵਾਸ ਦੇਣ ਵਾਲਾ ਹੈ, ਪਰਮਾਤਮਾ ਦੀ ਕਿਰਪਾ ਨਾਲ ਮੈਂ ਸਾਹ ਲੈਣਾ। ਕਹਿੰਦੇ ਇਹ ਸਾਹ ਵੀ ਉਹਦੇ ਦਿੱਤੇ ਹੋਏ ਨੇ। ਪਰਖ ਕੇ ਸ਼ਬਦ ਵਰਤੇ, ਜਦੋਂ ਤੂੰ ਅੰਨ ਪਾਣੀ ਖਾਂਦਾ ਹੈ, ਪਾਣੀ ਪੀਣਾ ਅੰਨ ਖਾਂਦਾ ਹੈ, ਹੱਥ ਜਾਣੀ ਇਹਦੀ ਦਿੱਤੇ ਕੋਈ ਮਾਲਕ ਦੀ ਦਾਤ ਹੈ, ਤੇ ਜੇ ਉਹੀ ਪਾਣੀ ਨਾ ਪੈਦਾ ਕਰਦਾ ਤੇਰੇ ਕੋਲ ਕਿੰਨੀ ਕੁ ਤਾਕਤ ਹੈ ਤੂੰ ਪਾਣੀ ਨੂੰ ਪੈਦਾ ਕਰ ਸਕੇ, ਉਹਨੇ ਸਹੂਲਤਾਂ ਤੈਨੂੰ ਦਿੱਤੀਆਂ ਕਿ ਤੇਰੇ ਅੰਦਰ ਸਿਮਰਨ ਦੀ ਰੌਣ ਚੱਲ ਪਏ, ਤੈਨੂੰ ਕੋਈ ਮੁਸ਼ਕਲ ਨਾ ਆਵੇ। ਪਰ ਵੱਧ ਕਿਸਮਤੀ ਏ ਕਿ ਤੂੰ ਇਹਨਾਂ ਦਾਤਾਂ ਦੇ ਕਬਜ਼ੇ ਤਾਂ ਕਰ ਲੈ, ਪਰ ਦੇਣ ਵਾਲੇ ਪਰਮਾਤਮਾ ਨੂੰ ਤੂੰ ਭੁੱਲ ਲੈ। ਚਾਹੀਦਾ ਸੀ ਇੱਕ ਇੱਕ ਦਾਤ ਪ੍ਰਾਪਤ ਕਰਕੇ ਉਹਦਾ ਸ਼ੁਕਰ ਕਰਨਾ। ਗੁਰੂ ਰਾਮਦਾਸ ਜੀ ਦੇ ਸ਼ਬਦ ਆਉਂਦਾ, ਥੋੜੀ ਜੀ ਇਕਾਗਰਤਾ ਵਰਤਿਓ, ਕੱਲ ਦੇ ਵਿਸ਼ੇ ਨੂੰ ਆਪਾਂ ਅੱਗੇ ਤੁਰ ਚੁੱਕੀਏ। ਦੇਦੇ ਥਾਵੋਂ ਦਿੱਤਾ ਚੰਗਾ, ਸਾਹਿਬ ਨੇ ਕਿਹਾ ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਸਭ ਜੀਓ ਪਿੰਡ ਮੁੱਖ ਰੱਬ ਦੀਆ, ਇਹ ਉਹਨੇ ਦਿੱਤਾ ਹੈ। ਇਹਦਾ ਮਤਲਬ ਆਪਣੀ ਸਿਆਣਪ ਨਾਲ ਨਹੀਂ ਸੀ ਲਿਆ, ਆਪਣੀ ਅਕਲ ਨਾਲ ਨਹੀਂ ਲਿਆ। ਜੇ ਕਿਸੇ ਦੇ ਅੰਦਰ ਜਿੰਦ ਟਿਕੀਏ ਉਹਦੇ ਹੁਕਮ ਵਿੱਚ ਟਿਕੀਏ, ਨਾ ਕਿ ਆਪਣੀ ਮਰਜ਼ੀ ਨਾਲ। ਆਪਣੀ ਮਰਜ਼ੀ ਨਾਲ ਤਾਂ ਬੰਦਾ ਕਦੀ ਜਿੰਦ ਵਿੱਚੋਂ ਨਿਕਲਣ ਦੇ ਹੀ ਨਾ, ਜਿੰਦ ਵੀ ਉਹਦੀ ਦਿੱਤੀ ਹੋਈ ਹੈ। ਸਾਹਿਬ ਕਹਿੰਦੇ ਪਿੰਡ ਦਾ ਅਰਥ ਸਰੀਰ, ਜਿਹੜਾ ਸਰੀਰ ਆਪਾਂ ਵੇਖਦੇ ਹਾਂ ਬਿਲਕੁਲ ਪੁਸ਼ਟ ਤੰਦਰੁਸਤ ਆਰੋਗ ਸਰੀਰ, ਕਹਿੰਦੇ ਇਹ ਸਰੀਰ ਵੀ ਪਰਮਾਤਮਾ ਦੀ ਹੀ ਦਿੱਤੀ ਹੋਈ ਦਾਤ ਹੈ। ਸਭ ਜੀਓ ਪਿੰਡ ਮੁੱਖ ਨੱਕ ਦੀਆਂ, ਉਹਨੇ ਬੋਲਣ ਵਾਸਤੇ ਤੇ ਖਾਣ ਵਾਸਤੇ ਮੁੱਖ ਦਿੱਤਾ ਹੈ, ਤੇ ਗੁਰੂ ਕੇ ਸਿੱਖਾ ਕਦੀ ਭੁੱਲੀ ਨਾ, ਗੰਧ ਸੁਗੰਧ ਤੇ ਗਈ ਉਹਨੇ ਤੈਨੂੰ ਨਾਸਕਾ ਦੇ ਦਿੱਤੀ ਹੈ। ਇਹ ਪਰਮਾਤਮਾ ਨੇ ਆਪਣੀਆਂ ਦਾਤਾਂ ਦਿੱਤੀਆਂ ਨੇ, ਤੂੰ ਬਾਹਰ ਦੀ ਦਾਤ ਛੱਡ ਕੇਵਲ ਆਪਣੇ ਸਰੀਰ ਵਾਲੀ ਝਾਤੀ ਮਾਰ ਕੇ ਦੇਖ ਲੈ ਜਿੰਨਾ ਕੀਮਤੀ ਸਰੀਰ ਤੇ ਅੰਗ ਤੈਨੂੰ ਦਿੱਤੇ ਨੇ, ਹੋ ਸਕਦਾ ਵੀ ਇਹ ਕੁਝ ਦਸ ਵੀ ਰੁਪਈਆ ਨੂੰ ਕਿਤੋਂ ਮਿਲ ਜਾਏ। ਉਹਨੇ ਤਰਕ ਵਿੱਚ ਆ ਕੇ ਦੇ ਦਿੱਤੇ, ਤਦ ਜੀਓ ਪਿੰਡ ਮੁੱਖ ਨੱਕ ਦੀਆਂ ਬਰਤਨ ਤੋਂ ਪਾਣੀ, ਅੰਨ ਖਾਣਾ, ਕੱਪੜ ਪਹਿਨਣ ਦੀਆਂ, ਰਸ ਅੰਨ ਭੋਗਾਣੀ ਤੇ ਮਨਮੁਖ ਕੌਣ ਹੈ ਜਿਨ ਦੀਏ ਹੋ ਚੇਤਨਾ ਵੀ ਦਿੰਦੇ ਸਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ ਜਿਨ ਦੀਏ ਜਿਸਨੇ ਦਿੱਤੇ ਤਾਂ ਸੋ ਚੇਤਨਾ ਆਵੀ। ਉਹਨੂੰ ਕਦੀ ਵੀ ਆਪਣੇ ਚੇਤੇ ਵਿੱਚ ਆਪਣੇ ਚਿੰਤਨ ਵਿੱਚ ਵਿਸਾਇਆ ਨਹੀਂ। ਜਿਨ ਦੀਏ ਤੇ ਚੇਤਨਾ ਆਵੀ ਪਤੂ ਹੋ ਕਰ ਜਾਣੀ ਤੇ ਮੈਨੇ ਸੱਚ ਜਾਣੀ ਫਿਰ ਤੂੰ ਬਰਦਾ ਨਹੀਂ, ਤੂੰ ਤਾਂ ਪਸ਼ਮਾ ਤੋਂ ਵੀ ਨਿਖਿੱਧ ਹੈ। ਗੁਰਮੁਖੋ ਥੋੜੀ ਜੀ ਤਵੱਜੋ ਦਿਓ ਕਿ ਪਸ਼ਮਾ ਤੋਂ ਨਿਖਿੱਧ ਕਿਵੇਂ। ਇੱਕ ਬੇਨਤੀ ਕਰਾਂ ਕਿ ਆਦਮੀ ਨੂੰ ਪਰਮਾਤਮਾ ਨੇ ਸੁਰਤ ਦਿੱਤੀ ਜਿਹੜੀ ਸ਼ਾਇਦ ਇਹ ਸੁਰਤ ਪਸ਼ੂ ਕੋਲ ਕੋਈ ਹੈ ਸਹੀ ਸੋਚ ਉਹਨੂੰ, ਪਰ ਕਿਤਨੀ ਨੀ ਜਿਤਨੀ ਇਹ ਮਨੁੱਖ ਤਰੱਕੀ ਪਿਆ ਕਰਦਾ। ਦੇਖੋ ਅੱਜ ਬੰਦੇ ਦੀ ਸ਼ਬਦਾਵਲੀ ਦਿਨੋ ਦਿਨ ਚੇਂਜ ਹੁੰਦੀ ਪਈ ਹੈ। ਇਹਦਾ ਗਿਆਨ, ਇਹਦੀ ਖੋਜ ਦਾ ਢੰਗ, ਇਹਦੇ ਖਾਣ ਦੇ ਤਰੀਕੇ, ਇਹਦੇ ਪਾਣ ਦੇ ਤਰੀਕੇ, ਇਹਨੇ ਅਰੋਗਤਾ ਦੇ ਸਾਧਨ ਲਈ ਕਈ ਦਵਾਈਆਂ ਕੱਢ ਲਈ। ਅੱਜ ਤੋਂ 100 ਸਾਲ ਪਿੱਛੇ ਜਾਓ ਤੇ ਸ਼ਾਇਦ ਇੰਨੀ ਮਨੁੱਖ ਦੀ ਬਾਹਰ ਮੁਖੀ ਤਰੱਕੀ ਨਹੀਂ। ਮੈਂ ਅੰਤਰਮੁਖੀ ਬੇਨਤੀ ਨਹੀਂ ਕਰ ਰਿਹਾ, ਕਿਉਂਕਿ ਅੰਤਰਮੁਖੀ ਦੀਆਂ ਤੇ ਖੇਡਾਂ ਜਿਹੜੀਆਂ ਪੁਰਾਣੀਆਂ ਨੇ ਉਹ ਦਿਨੋ ਦਿਨ ਕਈ ਵਾਰੀ ਘੱਟ ਨਜ਼ਰ ਆਉਂਦੀਆਂ। ਮਨੁੱਖ ਨੂੰ ਇੱਕ ਸੁਰਤ ਦਿੱਤੀ, ਮਨੁੱਖ ਨੇ ਨਵੀਂ ਨਵੀਂ ਸ਼ਬਦਾਵਲੀ ਨੂੰ ਜਨਮ ਦਿੱਤਾ, ਇਹਨੇ ਨਵੀਆਂ ਨਵੀਆਂ ਖੋਜਾਂ ਨੂੰ ਜਨਮ ਦਿੱਤਾ, ਪਰ ਇੰਨੀ ਸੁਰਤ ਕਿਤੇ ਹੋਰ ਜੀਵ ਨੂੰ ਨਹੀਂ। ਕੁੱਤਾ ਸਤਿਗੁਰ ਜਿਹੜਾ ਭੌਂਕਦਾ ਸੀ ਅੱਜ ਵੀ ਉਹਦੀ ਭੌਂਕਦਾ ਪਿਆ, ਉਹਦੀ ਸ਼ਬਦਾਵਲੀ ਵਿੱਚ ਉਹਦੀ ਬੋਲੀ ਵਿੱਚ ਕੋਈ ਤਬਦੀਲੀ, ਉਸੇ ਤਰ੍ਹਾਂ ਸੁਰਿਆ ਫਿਰਦਾ। ਸੱਪ ਜਿਹੜੇ ਜ਼ਹਿਰ ਭਰ ਕੇ ਦੰਦ ਚੁੱਗਾ ਪਹਿਲਾਂ ਮਾਰਦਾ ਸੀ, ਸੱਪ ਜਾਣੋ ਉਹਦਾ ਜ਼ਹਿਰ ਅੰਮ੍ਰਿਤ ਵੀ ਬਣਿਆ, ਅੱਜ ਵੀ ਉਹ ਉਸੇ ਤਰ੍ਹਾਂ ਦੰਦ ਮਾਰਨ ਤੇ ਤੁਲਿਆ ਹੋਇਆ ਹੈ। ਜਿਤਨੇ ਵੀ ਜੀਵ ਨੇ ਜੇ ਪਸ਼ੂ ਚੁੱਗਾ ਪਹਿਲਾਂ ਘਾਹ ਖਾਂਦਾ ਹੈ, ਅੱਜ ਵੀ ਉਸੇ ਤਰ੍ਹਾਂ ਘਾਹ ਨੂੰ ਖਾਈ ਜਾ ਰਿਹਾ। ਉਹਦੀ ਖੁਰਾਕ, ਉਹਦੀ ਬੋਲੀ, ਉਹਦੀ ਫੁਰਤੀ, ਉਹਦੀ ਸੋਚ ਓਨੀ ਕੁ ਹੈ, ਥੋੜੀ ਬਹੁਤ ਵਿਕਸਿਤ ਜ਼ਰੂਰ ਹੁੰਦੀ ਹੈ ਜਦੋਂ ਵਿਕਸਿਤ ਬੁੱਧੀ ਵਾਲੇ ਬੰਦੇ ਦੀ ਸੰਗਤ ਕਰਦਾ, ਜ਼ਰੂਰ ਵਿਕਸਿਤ ਹੁੰਦੀ। ਕੋਈ ਪਸ਼ੂ ਹੈ ਕਿ ਜਿਹੜਾ ਜੰਗਲ ਵਿੱਚ ਮਨੁੱਖ ਨੂੰ ਮਿਲ ਜਾਏ ਤੇ ਇਹਦੇ ਤਨ ਨੂੰ ਪਾੜ ਕੇ ਬੋਟੀ ਬੋਟੀ ਕਰਕੇ ਖਾ ਗਏ, ਤੇ ਆਖਰ ਉਹ ਸ਼ੇਰ ਇੱਕ ਪਸ਼ੂ ਹੀ ਹੈ ਨਾ, ਜਾਨਵਰ ਹੀ ਵਰਤਾਂਗੇ ਨਾ। ਚਾਰ ਪੈਰਾਂ ਵਾਲਾ ਉਹ ਜਾਨਵਰ ਜੰਗਲ ਵਿੱਚ ਹੋਵੇ ਤੇ ਬੰਦਾ ਡਰਦਾ ਉਹਦੇ ਕੋਲ ਨਹੀਂ ਜਾਂਦਾ, ਬੰਦੇ ਦੀ ਸੰਗਤ ਕਰਕੇ ਉਹਦੀ ਬੁੱਧੀ ਨੂੰ ਥੋੜਾ ਜਿਹਾ ਉਹਨੇ ਵਿਕਾਸ ਦੇ ਦਿੱਤਾ, ਉਹ ਕੁਛ ਕਰਨ ਲੱਗ ਪਿਆ ਜੋ ਕੁਝ ਬੰਦੇ ਨੂੰ ਸਿਖਾਇਆ ਹੋਇਆ। ਪਰ ਕਿਤੇ ਰੱਖੋ ਆਪਣੇ ਆਪ ਨੇ ਉਹਨੇ ਕੁਛ ਸਿੱਖਣਾ, ਉਹਨੇ ਬੰਦੇ ਦੀ ਬੁੱਧੀ ਤੋਂ ਖਿੱਚ ਕੇ ਕੁਝ ਕੁ ਆਪਣਾ ਵਿਕਾਸ ਕੀਤਾ, ਪਰ ਕਿੱਥੇ ਹੈ ਉਸੀ ਖਲੋ ਗਏ। ਮੇਰੇ ਸਾਹਿਬ ਕਿਰਪਾ ਦਿੱਤੀ ਕਿੰਨੇ ਉਹ ਬੰਦਿਆਂ ਕਿ ਦੇਖ ਮੇਰੇ ਮਾਲਕ ਨੇ ਤੈਨੂੰ ਇੰਨੀ ਕੁ ਰਹਿਮਤ ਦਿੱਤੀ ਹੈ, ਤੈਨੂੰ ਅੰਦਰ ਦੀ ਸੁਰਤ ਦਿੱਤੀ, ਤੈਨੂੰ ਅੰਦਰ ਦੀ ਸੋਚ ਦਿੱਤੀ ਹੈ, ਤੈਨੂੰ ਅੰਦਰ ਚਿੰਤਨ ਕਰਨ ਦੀ ਦਾਤ ਦਿੱਤੀ ਹੈ। ਇਹ ਗੱਲ ਵੱਖਰੀ, ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਮਨ ਵਿੱਚ ਆਉਂਦਾ ਹੋ ਸਕਦਾ ਆਪ ਸੱਜਣਾ ਦੇ ਮਨ ਵਿੱਚ ਵੀ ਹੋਵੇ। ਇਸ ਪਾਸੇ ਅਸੀਂ ਕਹਿੰਦੇ ਹਾਂ ਵੀ ਜਿਹੜੇ ਪਸ਼ੂ ਨੇ ਪੰਛੀ ਨੇ ਇਹਨਾਂ ਕੋਲ ਬੰਦਗੀ ਕਰਨ ਦੀ ਸੋਚ ਕੋਈ ਨਹੀਂ। ਆਪਾਂ ਪੜ੍ਹ ਲਈ ਹਾਂ ਬਾਣੀ ਵਿੱਚ ਹਜ਼ੂਰ ਨੇ ਕਿਹਾ ਕਿ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਤਦ ਕਹਿ ਕੇ ਹੁਣ ਗਈ ਹੈ। ਕਬੀਰ ਸਾਹਿਬ ਜੀ ਕਿਹਨਾਂ ਤੇਰੇ ਚਾਰ ਪੈਰ ਹੋਣਗੇ, ਗੁੰਗਾ ਮੁੱਖ ਹੋਵੇਗਾ, ਦੋ ਸਿੰਘ ਹੋਣਗੇ, ਫਿਰ ਤੂੰ ਰੱਬ ਦੀ ਬੰਦਗੀ ਕਿਵੇਂ ਕਰੇਗਾ। ਪਰ ਨਾਲ ਬਾਣੀ ਇਹ ਵੀ ਕਹਿ ਦਿੱਤਾ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਦਿਨ ਹਰ ਜਾਪਤ ਹੈ ਨਹੀਂ ਹੋਰ। ਇੱਕ ਸਵਾਲ ਪੈਦਾ ਉਸ ਤੋਂ ਗਿਆ, ਇੱਕ ਪਾਸੇ ਕਹਿੰਦੇ ਹੋ ਗੁੰਗ ਮੁੱਖ ਤਦ ਕਹਿ ਕੇ ਗੁਣ ਗਈ ਹੈ, ਤੇ ਦੂਜੇ ਪਾਸੇ ਕਹਿੰਦੇ ਹੋ ਮ੍ਰਿਗ ਜਦੋਂ ਬੋਲਦੇ ਨੇ ਹਰਨਾਂ ਦੀ ਬੋਲੀ ਵਿੱਚ ਵੀ ਤੇਰਾ ਜਾਪ ਹੈ, ਜਦੋਂ ਪੰਛੀ ਬੋਲਦੇ ਨੇ ਉਦੋਂ ਵੀ ਤੇਰੇ ਤੇਰਾ ਜਾਪ ਚੱਲਦਾ ਪਿਆ। ਹਜ਼ੂਰ ਨੇ ਸ਼ਬਦ ਵੀ ਵਰਤੇ ਨੇ, ਚਿੜੀ ਚੌਕੀ ਪੋ ਫੁੱਟੀ ਵਰਗਨ ਬਹੁਤ ਤਰੰਗ, ਜਦ ਮੈਂ ਬਾਬੇ ਫਰੀਦ ਜੀ ਨੇ ਸ਼ਬਦ ਵਰਤੇ ਕਿ ਖੌ ਬਲਿਹਾਰੀ ਕਿੰਨਾ ਪੰਖੀਆਂ ਜੰਗਲ ਜਿੰਨਾ ਵਾਸ, ਕਹਿਣ ਲੱਗੇ ਪਿਆਰਿਆ ਉਹ ਭਾਵੇਂ ਜੰਗਲ ਵਿੱਚ ਰਹਿੰਦੇ ਨੇ, ਚੱਕਰ ਚੁਗਣ ਫਲ ਵਸਣ ਪ੍ਰਗਟ ਜੋ ਕਿ ਰੱਬ ਨਾ ਸੋਧਨ ਬਾਤ, ਉਹ ਰੱਬ ਵਾਲਾ ਪਾਸਾ ਨਹੀਂ ਕਰਦਾ। ਬੜੀ ਬੜੀ ਮਨ ਚ ਆਇਆ ਵੀ ਕਿਉਂ ਇਸ ਪਾਸੇ ਦੂਰ ਕਹਿੰਦੇ ਉਹਨਾਂ ਦੀ ਬੁੱਧੀ ਵਿਕਸਿਤ ਨਹੀਂ, ਉਹ ਸਿਮਰਨ ਨਹੀਂ ਕਰ ਸਕਦੇ, ਚਿੰਤਨ ਨਹੀਂ ਕਰ ਸਕਦੇ। ਦੂਜੇ ਪਾਸੇ ਬਾਣੀ ਵਿੱਚ ਕਹਿੰਦੇ ਹੋ ਮਿਰਗ ਮੱਛੀਆਂ ਕਰਨ ਜਿਤਨੇ ਬੋਲਦੇ ਨੇ ਤੇਰਾ ਜਾਪ ਪਿਆ ਕਰਦੇ ਨੇ, ਜਿਹੜੇ ਪੰਛੀ ਨੇ ਸਵੇਰੇ ਸਵੇਰੇ ਤੁਰੰਦੇ ਤੇਰੇ ਨਾਮ ਨੂੰ ਜਪਦੇ ਨੇ, ਅਸਲ ਵਿੱਚ ਹਕੀਕਤ ਇਹ ਜੇ ਕਿ ਜਦੋਂ ਕਿਤੇ ਜੇ ਆਪਣੇ ਅੰਦਰ ਜਾਪ ਚੱਲਣ ਲੱਗ ਪਵੇ ਉਦੋਂ ਬਾਹਰ ਦੀ ਹਰ ਆਵਾਜ਼ ਹੀ ਉਹਦੇ ਲਈ ਜਾਪ ਬਣ ਜਾਂਦੀ ਹੈ, ਤੇ ਜਦੋਂ ਆਪਣਾ ਅੰਦਰ ਨਾ ਟਿਕਿਆ ਹੋਵੇ ਉਦੋਂ ਗੁਰੂ ਬੋਲਦਾ ਨੀ ਕਈ ਵਾਰੀ ਚੰਗਾ ਨੀ ਲੱਗਦਾ। ਗੱਲ ਤਾਂ ਸਿਰਫ ਅੰਦਰ ਦੀ ਹੈ। ਆ ਉਦੋਂ ਪੰਛੀ, ਉਦੋਂ ਉਹ ਪਸ਼ੂ, ਉਦੋਂ ਉਹ ਜੀਵ ਇੰਝ ਲੱਗਦਾ ਜਿਵੇਂ ਇਹ ਪਰਮਾਤਮਾ ਦੀ ਧਰਤੀ ਕਰਦੇ ਨੇ। ਭਾਈ ਗੁਰਦਾਸ ਉਹਨਾਂ ਨੇ ਤਾਂ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਦੋਂ ਗੁਰਮੁਖ ਬੋਲਦਾ ਹੈ, ਜਦੋਂ ਗੁਰਮੁਖ ਬੋਲਦਾ ਹੈ ਕੁਛ ਵੀ ਬੋਲੇ, ਉਹ ਕਹਿੰਦੇ ਨੇ ਜੋ ਬੋਲੇ ਸੋਈ ਜਪ ਜਾਪੈ। ਇਹ ਦਰ ਤੇ ਜੋ ਕੁਝ ਉਹ ਬੋਲਦਾ ਹੈ ਨਾ, ਸੱਚ ਜਾਣੋ ਉਹਦਾ ਬੋਲਿਆ ਹੋਇਆ ਹਰ ਸ਼ਬਦ ਹੀ ਜਾਪ ਹੁੰਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਬੇਨਤੀ ਕਰ ਰਿਹਾ ਦੇਤੇ ਸਾਵੋ ਦਿੱਤਾ ਚੰਗਾ। ਦੇਣ ਵਾਲੇ ਨੇ ਦਿੱਤੀ ਕੋਈ ਚੀਜ਼ ਨੂੰ ਚੰਗਾ ਸਮਝ ਲਿਆ। ਤੇ ਗੁਰੂ ਰਾਮਦਾਸ ਜੀ ਨੇ ਕਿਹਾ, ਤਰਜੀਓ ਪਿੰਡ ਮੁੱਖ ਲੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰੱਤ ਅੰਨ ਕੋ ਗਾਣੀ, ਜਿਨ ਬੀਏ ਕੋ ਚੇਤਨਾ ਆ ਗਈ ਪਸ਼ੂ ਹਉ ਕਰ ਜਾਣੀ। ਬੇਨਤੀ ਕਰ ਰਿਹਾ ਸਾਂ ਕਿ ਪਸ਼ੂ ਬੇਨਤੀ ਹੈ ਕਿ ਕੇਵਲ ਉਸ ਚੀਜ਼ ਨੂੰ ਪਕੜ ਲੈਣਾ, ਦੇਣ ਵਾਲੇ ਨੂੰ ਭੁੱਲ ਜਾਣਾ। ਪਰ ਪਸ਼ੂ ਅਚੇਤ ਤਾਈ ਵਿੱਚ ਵੀ ਦੇਣ ਵਾਲੇ ਦਾ ਹਿੱਸਾ ਮੋੜ ਦਿੰਦਾ, ਪਰ ਮਨੁੱਖ ਸੁਚੇਤ ਹੋ ਕੇ ਵੀ ਉਹਦੀ ਬੰਦਗੀ ਨਹੀਂ ਕਰਦਾ। ਆਪ ਜੀ ਕਹੋਗੇ ਕਿਵੇਂ? ਇੱਕ ਪਸ਼ੂ ਹੈ, ਉਹਨੇ ਖਾਧਾ ਹੈ ਸੁੱਕਾ ਕੱਖ, ਉਹਨੇ ਖਾਧੇ ਨੇ ਘਾਹ ਪੱਠਾ, ਪਰ ਸ਼ਾਮ ਨੂੰ ਜਦੋਂ ਆਦਮੀ ਉਸਦੇ ਪਸ਼ੂ ਦੇ ਦੁੱਧ ਅੰਮ੍ਰਿਤ ਵਰਗੇ ਨੂੰ ਚਾਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਫਿਰ ਮਨੁੱਖ ਤੋਂ ਉੱਤੇ ਚਲਾ ਜਾਂਦਾ ਜਿਹੜਾ ਘਾਹ ਖਾ ਕੇ ਸ਼ਾਮ ਨੂੰ ਅੰਮ੍ਰਿਤ ਦੁੱਧ ਦੇ ਬਰਤਨ ਭਰ ਕੇ ਦਿੰਦਾ। ਤੇ ਬੰਦਾ ਐਸਾ ਜਿਹੜੇ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਦੇਣ ਵਾਲੇ ਨੂੰ ਚੇਤੇ ਰੱਖਦਾ। ਸਾਹਿਬ ਨੇ ਸ਼ਬਦ ਵਰਤੇ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਖਾਉਣੇ ਆਦਮੀ ਰਿਗ ਜੀਵਨ ਕਰਮ ਕਰੀ, ਜਿਹੜੇ ਨਾਮ ਤੋਂ ਇਹਨੇ ਨੇ ਯਾਦ ਵੀ ਕਰਦੇ। ਆਓ ਇਸ ਨੂੰ ਹੋਰ ਅੱਗੇ ਆਪਾਂ ਤੁਰੀਏ ਕਿ ਦੇਣ ਵਾਲੇ ਨਾਲੋਂ ਜਿੱਦੀ ਕੋਈ ਚੀਜ਼ ਨੂੰ ਚੰਗਾ ਸਮਝ ਲੈਣਾ। ਸਤਿਗੁਰੂ ਨੇ ਸੋਚ ਰਾਜ ਧਨਾਤਰੀ ਰਾਜ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਦਾਤ ਪਿਆਰੀ ਵਿਸਰਿਆ ਦਾਤਾਰਾ। ਕਹਿੰਦੇ ਨੇ ਦਾਤ ਤਾਂ ਹੋ ਗਈ ਪਿਆਰੀ ਤੇ ਦੇਣ ਵਾਲਾ ਦਾਤਾਰ ਜਿਹੜਾ ਉਹ ਵਿਸਰ ਗਿਆ। ਇਹ ਚਿੱਤ ਖਿਆਲ ਵੀ ਤੇ ਦਾਤ ਮੈਨੂੰ ਕਿਰਪਾਲੂ ਦਾਤੇ ਨੇ ਦਿੱਤੀ ਹੈ, ਤੇ ਕੱਲ ਕੀਤੀ ਸੀ ਭੁੱਲ ਜਾਂਦਾ ਬੰਦਾ, ਜਦੋਂ ਆਪਣੇ ਮੂਲ ਤੋਂ ਛੁੱਟ ਜਾਏ ਤੇ ਭੁੱਲ ਹੀ ਜਾਂਦਾ। ਦੇਣ ਵਾਲੇ ਨੂੰ ਭੁੱਲ ਗਿਆ ਹਜ਼ੂਰ, ਕਿਸੇ ਨੇ ਫਿਰ ਭੁੱਲੇ ਹੋਏ ਨੂੰ ਕਦੀ ਧੱਕਿਓ? ਸਮਝਾਉਣ ਦਾ ਯਤਨ ਕਰੀਏ ਤੇ ਭੁੱਲਾ ਹੋਇਆ ਕਈ ਵਾਰੀ ਸਮਝਾਉਣ ਵਾਲਿਆਂ ਨੂੰ ਵੀ ਮਾਰਨ ਪੈਂਦਾ, ਕਹਿੰਦਾ ਸ਼ਾਇਦ ਇਹ ਮੇਰਾ ਨੁਕਸਾਨ ਕਰਨ ਵਾਸਤੇ ਯਾਦ ਹੈ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਬੰਦਾ ਆਪਣੇ ਬੋਧਕ ਪੱਧਰ ਤੇ ਆਤਮਕ ਪੱਧਰ ਤੇ ਭੁੱਲ ਜਾਏ, ਕਹਿੰਦੇ ਉਹਨੂੰ ਕਹਿ ਦਈਏ ਨਾ ਵੀ ਆਹ ਤੱਤ ਜਿਹੜਾ ਇਹ ਝੂਠ ਨੂੰ ਨਾ ਵਿਹਾਰ, ਇਹਨੇ ਨਾਲ ਨਹੀਂ ਜਾਣਾ। ਕਹਿੰਦੇ ਉਹ ਕਦੀ ਵੀ ਗੱਲ ਸੁਣਨੂੰ ਸ਼ਬਦ ਗੱਲ ਸੁਣਨੂੰ ਤਿਆਰ ਨਹੀਂ ਹੁੰਦਾ। ਉਹਦੀ ਇੱਕੋ ਬੇਨਤੀ ਹੈ ਕਿ ਇਹ ਬੰਦਾ ਸ਼ਾਇਦ ਮੇਰੇ ਨਾਲ ਧੋਖਾ ਕਰਦਾ ਪਿਆ। ਤੇ ਗੁਰੂ ਸਾਹਿਬ ਨੇ ਕਿਹਾ, ਜਿਹੜੇ ਦਾਤੇ ਨੂੰ ਭੁੱਲ ਕੇ ਦਾਤ ਨਾਲ ਜੁੜਦੇ ਨੇ, ਅੱਜ ਜਾਣੋ ਉਹ ਭੁੱਲੇ ਨੇ ਤੇ ਸ਼ਬਦ ਵਰਤੇ। ਐਸੇ ਕਾਹੇ ਭੂਲ ਪਰੇ ਕਰੈ ਕਰਾਵੈ ਮੁਕਰ ਪਾਵੈ ਤੇ ਖਤ ਸੁਨਤ ਸਦਾ ਸੰਗ ਹਰੇ। ਤੂੰ ਕਰਨਾ ਵੀ ਕਿਆ, ਕੰਮ ਕਰਾਉਣਾ ਵੀ ਕਿਆ, ਪਰਮਾਤਮਾ ਤੈਨੂੰ ਵੇਖਦਾ ਪਿਆ, ਤੈਨੂੰ ਸੁਣਦਾ ਪਿਆ, ਫਿਰ ਵੀ ਤੂੰ ਮੁਕਰੀ ਜਾਣਾ, ਰੱਬ ਦਾ ਸ਼ੁਕਰ ਨਹੀਂ ਕਰਦਾ। ਫਿਰ ਹਜ਼ੂਰ ਨੇ ਸ਼ਬਦ ਅੱਗੇ ਕਹੇ ਨੇ, ਕਾਟ ਬਿਹਾਜਨ ਕਣਕਨ ਸਾਧਨ, ਦਾਤਾ ਸੀ ਸੋਨੇ ਦੀ ਤਰ੍ਹਾਂ, ਸੋਨੇ ਨੂੰ ਛੱਡ ਦਿੱਤਾ ਤੇ ਦਾਤ ਤਾਂ ਕੱਚ ਦੀ ਤਰ੍ਹਾਂ ਸੀ, ਉਸ ਦਾਤ ਨੂੰ ਘੁੱਟ ਕੇ ਪਕੜ ਲਿਆ ਹੈ। ਕਾਟ ਬਿਹਾਜਨ ਕਣਕਨ ਸਾਧਨ ਵੈਰੀ ਸੰਗੇਤ, ਜਿਨ੍ਹਾਂ ਨੇ ਵੈਰੀਆਂ ਨੇ ਸਾਡੇ ਅੰਦਰ ਨੂੰ ਤਬਾਹ ਕਰਨਾ ਉਹਨਾਂ ਨੂੰ ਮਿੱਤਰ ਬਣਾ ਲਏ। ਸਾਚਨ ਪਿਆ ਖਰੇ ਤੇ ਜਿਸ ਸ਼ੁੱਭ ਗੁਣ ਨੇ ਨਾਮ ਨੇ ਸਿਮਰਨ ਨੇ ਸੇਵਾ ਨਾਲ ਜਾਣਾ ਸੀ ਉਹਨੂੰ ਇੱਕ ਪਾਸੇ ਤਿਆਗ ਦਿੱਤਾ ਹੈ। ਐਸੇ ਸਾਹੇ ਭੂਲ ਭਰੇ ਕਰੈ ਕਰਾਵੈ ਮੁਕਰ ਪਾਵੈ ਤੇ ਖਤ ਸੁਨਤ ਸਦਾ ਸੰਗ ਖਰੇ। ਕਾਟ ਬਿਹਾਜਨ ਕੰਚਨ ਸਾਧਨ ਵੈਰੀ ਸੰਗ ਹੇਤ, ਸਾਚਨ ਪਿਆ ਖਰੇ ਹੋਵਨ ਕੌਰਾ। ਜਿਸ ਪਰਮਾਤਮਾ ਦੇ ਨਾਮ ਨੇ ਰਹਿਣਾ ਸੀ ਉਹਨੂੰ ਕਹਿ ਦਿੱਤਾ ਛੱਡੋ ਪਰਾਂ, ਇਹ ਤਾਂ ਅੱਖ ਅਨੋਖਾ ਸਾਚਾ ਨਾਮ। ਅਸੀਂ ਕਹਿੰਦੇ ਹਾਂ ਬਾਣੀ ਉੱਤੇ ਵੀ ਪੜ੍ਹਨੇ, ਹਜ਼ੂਰ ਕਹਿੰਦੇ ਉਹਨੂੰ ਕੇਵਲ ਕੌੜਾ ਕਹਿ ਕਹਿ ਕੇ ਨਿੰਦੀ ਜਾਣਾ। ਤੇ ਸੱਜਣਾ, ਜਿਸ ਕੌੜੇ ਨੇ ਤੇਰੀ ਜ਼ਿੰਦਗੀ ਨੂੰ ਤਬਾਹ ਕਰਨਾ ਸੀ ਉਹਨੂੰ ਮਿੱਠਾ ਕਰ ਕਰਕੇ ਗੱਟ ਕਰ ਗੱਟ ਗੱਟ ਕਰ ਕੇ ਦੇਣਾ ਪਿਆ। ਇਹ ਮਨਮੁਖ ਦੀ ਨਿਸ਼ਾਨੀ ਕਿ ਦੇਣ ਵਾਲੇ ਨੂੰ ਭੁੱਲ ਜਾਣਾ ਤੇ ਜਿਹੜੀ ਦਿੱਤੀ ਦਾਤ ਨੂੰ ਚੰਬੜ ਜਾਣਾ। ਇੱਕ ਵਾਰੀ ਇੱਥੇ ਸ਼ਾਇਦ ਅਰਜ਼ ਕੀਤੀ ਸੀ ਕਿ ਦੋ ਤਰ੍ਹਾਂ ਦੀ ਬਿਰਤੀ ਹੈ ਮਨੁੱਖ ਦੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਦੀ ਰੋਸ਼ਨੀ ਵਿਚਾਰਨ ਕਰਾਂਗਾ। ਇਹਨਾਂ ਨੇ ਇੱਕ ਬਿਰਤੀ ਹੈ ਸ਼ੇਰ ਦੀ ਤੇ ਦੂਜੀ ਬਿਰਤੀ ਹੈ ਕੁੱਤੇ ਦੀ। ਇਹਦਾ ਇੱਕ ਪੱਖ ਲੈਣਾ ਕਿ ਸ਼ੇਰ ਤੇ ਕੁੱਤੇ ਦੀ ਬਿਰਤੀ ਵਿੱਚ ਜ਼ਮੀਨ ਅਸਮਾਨ ਦਾ ਫਰਕ। ਭਾਵਾਂ ਤੇ ਬਾਣੀ ਨੇ ਦੋਨਾਂ ਦਾ ਜ਼ਿਕਰ ਬੜੀ ਬੜੀ ਕੀਤਾ। ਕਈ ਵਾਰੀ ਸ਼ੇਰ ਸ਼ਬਦ ਜਿਹੜਾ ਹੰਕਾਰ ਦਾ ਸੂਚਕ ਵੀ ਆਇਆ। ਬਿਲਾਵਲ ਰਾਜ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ ਕਿ ਸਿੰਘ ਬਿਲਾਈ ਹੋਏ ਗਏ ਉਸੇ ਸ਼ੇਰ ਕਰਕੇ ਹੰਕਾਰ ਰੂਪੀ ਸ਼ੇਰ ਨਿਮਰਤਾ ਰੂਪ ਬਿੱਲੀ ਹੋ ਗਿਆ। ਹਜ਼ੂਰ ਨੇ ਇੱਕ ਸ਼ਬਦ ਹੋਰ ਵਰਤਿਆ ਸਿੰਘ ਚ ਭੋਜਨ ਜੋ ਨਰ ਜਾਣੇ ਤੇ ਜਿਹੜਾ ਆਪਣੇ ਆਪ ਨੂੰ ਉਦਮ ਕਰਨਾ ਜਾਣਦਾ ਹੋਵੇ। ਪਰ ਇਸ ਗੱਲ ਦੀ ਸ਼ੇਰ ਦੀ ਬਿਰਤੀ ਜਿਹੜੀ ਏ ਇਹ ਗੁਰਮੁਖ ਦੀ ਬਿਰਤੀ ਏ ਤੇ ਕੁੱਤੇ ਦੀ ਬਿਰਤੀ ਜਿਹੜੀ ਏ ਮਨਮੁਖ ਦੀ ਬਿਰਤੀ। ਉਹਨਾਂ ਨੂੰ ਪੁੱਛਿਆ ਜੀ ਕਿਵੇਂ ਇਹ ਫਰਕ ਕਿਵੇਂ। ਸੱਜਣ ਇੱਕ ਨੇ ਬਹੁਤ ਪਿਆਰੇ ਬਚਨ ਕਹਿ ਕੇ ਬਚਨ ਗੁਰੂ ਨਾਨਕ ਸਾਹਿਬ ਦੇ ਮੁੱਖ ਤੋਂ ਕਹਾ ਏ। ਕਿਹਨੇ ਸਿੱਖਾ ਤੂੰ ਸਿੰਘ ਬਿਰਤੀ ਰੱਖੀ ਕੁੱਤੇ ਵਾਲੀ ਬਿਰਤੀ ਨੇ। ਮਹਾਰਾਜ ਇਹਦੇ ਵਿੱਚ ਕੀ ਕਹਿਣ ਲੱਗੇ ਕੋਕਰ ਬਿਰਤੀ ਮਨਮੁਖਤਾ ਹੀ ਹੁੰਦੀ ਏ, ਸਿੰਘ ਬਿਰਤੀ ਗੁਰਮੁਖਤਾ ਹੀ ਹੁੰਦੀ। ਫਿਰ ਇਹਦਾ ਖੁਲਾਸਾ ਕੀਤਾ ਕਹਿੰਦੇ ਕਦੀ ਕੁੱਤੇ ਨੂੰ ਸੋਟਾ ਮਾਰੋ ਤੇ ਕੁੱਤੇ ਦਾ ਕੰਮ ਕੀ ਹੈ ਜਿਹੜਾ ਸੋਟਾ ਮਾਰੀ ਉਹ ਸੋਟੇ ਨੂੰ ਮੂੰਹ ਚ ਪਾ ਲੂਗਾ। ਕਦੀ ਸੋਟਾ ਮਾਰ ਕੇ ਦੇਖੋ ਸੋਟਾ ਮੂੰਹ ਚ ਪਾਏਗਾ। ਕੁੱਤੇ ਨੂੰ ਦੂਰ ਖਲੇ ਤੋਂ ਕਿਤੇ ਵੱਟਾ ਮਾਰਦੇ ਹੋ ਤੇ ਕੁੱਤੇ ਨੇ ਕੀ ਕਰਨਾ ਉਸ ਵੱਟੇ ਨੂੰ ਆਪਣੇ ਮੂੰਹ ਵਿਚ ਪਾ ਲੈਣਾ। ਜਿਹੜੀ ਚੀਜ਼ ਕੁੱਤੇ ਨੂੰ ਮਾਰਾਂਗੇ ਕੁੱਤਾ ਉਹ ਕੁਛ ਮੂੰਹ ਵਿਚ ਪਾਉਂਦਾ, ਪਰ ਸ਼ੇਰ ਨੂੰ ਕਦੀ ਮਾਰ ਕੇ ਦੇਖੋ ਮਾਰੋ ਸੋਟਾ ਉਹ ਸੋਟੇ ਨੂੰ ਮੂੰਹ ਚ ਨਹੀਂ ਪਾਉਂਦਾ, ਸੋਟਾ ਮਾਰਨ ਵਾਲੇ ਨੂੰ ਪਾਉਂਦਾ। ਧਿਆਨ ਦਿਆ ਜੀ ਉਹਨੂੰ ਜੇ ਵੱਟਾ ਮਾਰੋ ਸ਼ੇਰ ਨੇ ਵੱਟਾ ਨੀ ਮੂੰਹ ਚ ਪਾਉਣਾ, ਉਹਨੂੰ ਗੋਲੀ ਵੱਜਦੀ ਉਹ ਨੀ ਦੇਖਦਾ, ਗੋਲੀ ਇੱਕੋ ਦਮ ਦੇਖਦਾ ਗੋਲੀ ਮਾਰਨ ਵਾਲਾ ਕੌਣ, ਸੋਟਾ ਮਾਰਨ ਵਾਲਾ ਕੌਣ, ਵੱਟਾ ਮਾਰਨ ਵਾਲਾ ਕੌਣ। ਕਹਿਣ ਲੱਗੇ ਗੁਰਮੁਖ ਕਰਨੀ ਸ਼ੇਰ ਦੀ ਤਰ੍ਹਾਂ ਹੈ, ਕੁੱਤਾ ਕੀ ਕਰਦਾ ਜਿਹੜੀ ਦਾਤ ਆਉਂਦੀ ਹੈ ਉਹਨੂੰ ਮੂੰਹ ਵਿਚ ਪਾਉਂਦਾ, ਤੇ ਸ਼ੇਰ ਕੀ ਕਰਦਾ ਜਿੱਥੋਂ ਆਉਂਦੀ ਹੈ ਧਿਆਨ ਉਸ ਪਾਸੇ ਲੈ ਜਾਂਦਾ। ਉਹਦਾ ਸੁਭਾਅ ਕਿ ਜਿੱਥੋਂ ਚੀਜ਼ ਆ ਰਹੀ ਉਹਦੇ ਵੱਲ ਆਪਣੇ ਧਿਆਨ ਨੂੰ ਲਿਜਾਣਾ, ਨਾ ਕਿ ਕੇਵਲ ਜਿਹੜੀ ਚੀਜ਼ ਆਈ ਹੈ ਉਹਨੂੰ ਪਕੜ ਕੇ ਬਹਿ ਜਾਣਾ। ਕਦੂਰ ਕਿਰਪਾਲੂ ਜੀ ਨੇ ਕਿਹਾ, ਕਵੀ ਸੰਤੋਖ ਸਿੰਘ ਨੇ ਦਰਜ ਕੀਤਾ, ਕਹਿਣ ਲੱਗੇ ਕਿ ਕੂਕਰ ਦ੍ਰਿਸ਼ਟ ਕਬੂ ਨਾ ਧਰਮੀ, ਕਦੀ ਕੁੱਤੇ ਵਾਲੀ ਮਨਮੁਖ ਵਾਲੀ ਬਿਰਤੀ ਨਾ ਧਰਿਓ। ਕਹਿਣ ਲੱਗੇ ਹੁੰਦੀ ਕੀ ਇਹ ਸਿੰਘ ਦ੍ਰਿਸ਼ਟ ਹੋਏ ਗੁਰਮੁਖ ਕਰਮੀ। ਗੁਰਮੁਖ ਦਾ ਸੁਭਾਅ ਹੁੰਦਾ ਹੈ ਸ਼ੇਰ ਦੀ ਤਰ੍ਹਾਂ। ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਮਨਮੁਖ ਦਾਤ ਨਾਲ ਜੁੜਦਾ ਹੈ ਤੇ ਗੁਰਮੁਖ ਦਾਤ ਲੈ ਕੇ ਦਾਤਾਰ ਨਾਲ ਜੁੜਿਆ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਦਰ ਤੇ ਤਿੰਨ ਸਿੱਖ ਆਏ ਸਨ। ਇਹ ਜਿਹੜੀ ਘਟਨਾ ਅਰਥ ਕਰਨ ਲੱਗਾ, ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਜਿਹੜੀ ਭਗਤ ਰਤਨਾਵਲੀ ਹੈ ਉਹਦੇ ਵਿੱਚ ਦਰਜ ਹੈ। ਦੇਖੋ ਮੈਂ ਕਹਿੰਦਾ ਕਿ ਭਾਈ ਮਨੀ ਸਿੰਘ ਹੋਣਾ ਨੇ ਭਾਵੇਂ ਕਿ ਹਰ ਇੱਕ ਨੂੰ ਕਹਿੰਦੇ ਨੇ ਇਹ ਗੁਰਮੁਖ ਹੈ, ਉਹਨਾਂ ਨੇ ਗੁਰਮੁਖ ਦੇ ਦਰਜੇ ਵੀ ਬਿਆਨ ਕੀਤੇ। ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਤਿੰਨ ਸਿੱਖ ਆਏ, ਭਾਈ ਭੁੱਲਾ, ਭਾਈ ਭੁੱਲਾ ਤੇ ਨਾਲ ਭਾਈ ਭਗੀਰਥ। ਇਹ ਉਹ ਭਗੀਰਥ ਨਹੀਂ ਜਿਹੜੇ ਗੁਰੂ ਨਾਨਕ ਸਾਹਿਬ ਦੇ ਵੇਲੇ ਮਲਕੀਆਂ ਵਾਲੇ, ਇਹ ਹੋਰ ਨੇ ਭਗੀਰਥ। ਕਿੰਨੇ ਆਏ? ਇਹਨਾਂ ਤਿੰਨਾਂ ਨੇ ਆ ਕੇ ਇੱਕ ਬੇਨਤੀ ਕੀਤੀ। ਉਹ ਬੇਨਤੀ ਸੀ ਕਿ ਹੇ ਧੰਨ ਗੁਰੂ ਅਰਜਨ ਦੇਵ ਜੀ, ਇੱਕ ਕਿਰਪਾਲਤਾ ਕਰੋ ਤੇ ਸਾਨੂੰ ਇਹ ਦੱਸੋ ਕਿ ਜਨਮ ਮਰਨ ਦਾ ਜਿਹੜਾ ਦੁੱਖ ਹੈ ਇਹ ਕਿਵੇਂ ਕੱਟਿਆ ਜਾ ਸਕਦਾ ਹੈ। ਜਨਮ ਤੇ ਮਰਨ ਇੱਕ ਬੜਾ ਵੱਡਾ ਦੁੱਖ ਹੈ, ਪਰ ਇੱਕ ਬੇਨਤੀ ਕਰਾਂ, ਜਨਮ ਮਰਨ ਦਾ ਦੁੱਖ ਵੀ ਮਨਮੁਖ ਲਈਏ। ਗੁਰਮੁਖ ਜੇ ਆਉਂਦਾ ਉਹਦੇ ਲਈ ਜੰਮਣਾ ਵੀ ਦੁੱਖ ਨਹੀਂ ਤੇ ਉਹਦੇ ਲਈ ਮਰਨਾ ਵੀ ਦੁੱਖ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕਿਹਾ ਸਾਪਤ ਲਈ ਜਨਮ ਤੇ ਮਰਨ ਦੁੱਖ ਹੈ, ਸੰਤ ਲਈ ਕੋਈ ਜਨਮ ਤੇ ਮਰਨ ਦਾ ਦੁੱਖ ਨਹੀਂ। ਇਸ ਕਰਕੇ ਕਿਉਂਕਿ ਉਹਦਾ ਧਰਤੀ ਤੇ ਆਉਣਾ ਕੋਈ ਮਕਸਦ ਹੈ, ਉਹ ਕਿਸੇ ਮਕਸਦ ਨੂੰ ਲੈ ਕੇ ਧਰਤੀ ਤੇ ਆਉਂਦਾ, ਉਹਦੇ ਅੰਦਰ ਐਸੀ ਬਿਰਤੀ ਨਹੀਂ। ਸਾਹਿਬ ਕਿਰਪਾਲੂ ਜੀ ਨੂੰ ਉਹਨਾਂ ਪੁੱਛਿਆ, ਮਹਾਰਾਜ ਕਿ ਦੱਸੋ ਜਨਮ ਮਰਨ ਕਿਵੇਂ ਕੱਟੀਏ, ਕਿਵੇਂ ਪਾਰ ਉਤਾਰਾ ਹੋਵੇ। ਹਜ਼ੂਰ ਨੇ ਉੱਤੇ ਸ਼ਬਦ ਵਰਤੇ ਸਨ, ਕਹਿਣ ਲੱਗੇ ਗੁਰਮੁਖਾਂ ਵਾਲੇ ਕਰਮ ਕਰੋ, ਮਨਮੁਖਾਂ ਵਾਲੇ ਕਰਮਾਂ ਨੂੰ ਤਿਆਗ ਦਿਓ। ਉਹਨਾਂ ਅਗਲਾ ਸਵਾਲ ਕੀਤਾ ਦਾਤਾਰ ਜੀ, ਗੁਰਮੁਖਾਂ ਦੇ ਕਰਮ ਕੀ ਹੁੰਦੇ ਨੇ ਤੇ ਮਨਮੁਖਾਂ ਦੇ ਕਰਮ ਕੀ ਹੁੰਦੇ ਨੇ। ਗੁਰੂ ਅਰਜਨ ਸਾਹਿਬ ਨੇ ਅੱਗੇ ਫਿਰ ਕਿਹਾ, ਕਹਿਣ ਲੱਗੇ ਤਿੰਨ ਤਰ੍ਹਾਂ ਦੇ ਗੁਰਮੁਖ ਹੁੰਦੇ ਨੇ ਤੇ ਤਿੰਨ ਤਰ੍ਹਾਂ ਦੇ ਮਨਮੁਖ ਹੁੰਦੇ ਨੇ। ਦੇਖੋ ਭਾਵਾਂ ਕਿ ਬਾਣੀ ਨੇ ਤਾਂ ਸਿੱਖ ਦੇ ਅੰਦਰ ਦੀ ਹਰ ਅਵਸਥਾ ਨੂੰ ਸ਼ਬਦਾਂ ਵਿੱਚ ਬਿਆਨ ਕੀਤਾ। ਇਸ ਕਰਕੇ ਵਾਰਤਕ ਦੀ ਸਾਰੀ ਇੱਕ ਲਈ ਹੈ ਕਿ ਮੈਨੂੰ ਵੀ ਸਮਝ ਪੈ ਜਾਏ ਕਿ ਆਪਾਂ ਜਿਹੜੀ ਗੱਲ ਕਹਿੰਦੇ ਪਏ ਹਾਂ ਕਿ ਮਨਮੁਖ ਕੌਣ ਹੈ। ਉਹਨਾਂ ਕਿਹਾ ਤਿੰਨ ਤਰ੍ਹਾਂ ਦੇ ਗੁਰਮੁਖ ਤੇ ਤਿੰਨ ਤਰ੍ਹਾਂ ਦੇ ਮਨਮੁਖ। ਮਹਾਰਾਜ ਤਿੰਨ ਤਰ੍ਹਾਂ ਦੇ ਕਹਿਤੇ ਜੀ, ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਇੱਕ ਹੁੰਦੇ ਨੇ ਗੁਰਮੁਖ, ਇੱਕ ਹੁੰਦੇ ਨੇ ਗੁਰਮੁਖ ਤਰ, ਤੇ ਤੀਜੇ ਹੁੰਦੇ ਨੇ ਗੁਰਮੁਖ ਤਮ। ਇਸੇ ਤਰ੍ਹਾਂ ਤਿੰਨ ਮਨਮੁਖ ਨੇ, ਇੱਕ ਹੈ ਮਨਮੁਖ, ਦੂਸਰਾ ਹੈ ਮਨਮੁਖ ਤਰ, ਤੇ ਤੀਸਰਾ ਹੈ ਮਨਮੁਖ ਤਮ। ਇਹ ਦਾਤਾਰ ਕਿ ਇਹਨਾਂ ਦਾ ਖੁਲਾਸਾ ਕਰ ਦਿਓ। ਹਜ਼ੂਰ ਨੇ ਕਿਹਾ ਪਹਿਲਾਂ ਉਹਨਾਂ ਬਚਨ ਕੀਤਾ, ਕਹਿਣ ਲੱਗੇ ਗੁਰਮੁਖ ਉਹ ਨੇ ਕਿ ਜਿਨ੍ਹਾਂ ਨੇ ਖੋਟੇ ਕਰਮਾਂ ਵੱਲ ਆਪਣੀ ਸਿੱਖ ਕਰ ਲਈ ਹੈ ਤੇ ਗੁਰੂ ਵੱਲ ਆਪਣਾ ਮੁਖੜਾ ਕਰ ਲਿਆ। ਦੇਖੋ ਮੈਂ ਕਹਿੰਦਾ ਭਾਈ ਮਨੀ ਸਿੰਘ ਹੋਣਾ ਨੇ ਕਹਿ ਕੇ ਕਮਾਲ ਦੀ ਦਰਜਾ ਬਦਰਜਾ ਅੰਦਰ ਦੀ ਅਵਸਥਾ ਨੂੰ ਬਿਆਨ ਕੀਤਾ। ਕਹਿ ਅਸੀਂ ਵੀ ਦੇਦੇ ਹਾਂ ਸਾਰਿਆਂ ਨੂੰ ਜੇ ਗੁਰਮੁਖ ਪਿਆਰੇ ਨੇ, ਨਹੀਂ ਪਿਆਰੇ ਹੋ ਗੁਰਮੁਖ ਕੇਵਲ ਸ਼ਬਦਾਵਲੀ ਨਹੀਂ, ਗੁਰਮੁਖ ਤਾਂ ਇੱਕ ਅੰਦਰ ਦੀ ਅਵਸਥਾ ਹੈ। ਅਰਜ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੂੰ ਭਾਈ ਗੁਰਦਾਸ ਜੀ ਨੇ ਗੁਰਮੁਖ ਕਿਹਾ, ਗੁਰਮੁਖ ਸੁਖ ਫਲ ਸਿਰਮ ਰਸ ਹੈ ਸਮਾਧ ਸਾਧ ਸੰਗ ਜਾਣੀ। ਗੁਰਮੁਖ ਸ਼ਬਦ ਹਜ਼ੂਰ ਨੇ ਵਰਤਿਆ ਕਿ ਗੁਰਮੁਖ ਆਵੇ ਜਾਏ ਨਿਖੰਗ, ਗੁਰਮੁਖ ਰੋਮ ਰੋਮ ਹਰ ਪਿਆਵੇ। ਐਵੇਂ ਸ਼ਬਦਾਂ ਨਾਲ ਨੀ ਵੀ ਗੁਰਮੁਖ ਪਿਆਰੇ, ਕਿਉਂਕਿ ਸਾਡੀ ਸ਼ਬਦਾਵਲੀ ਅਸੀਂ ਵਰਤਣੀ ਹੁੰਦੀ ਹੈ ਨਾ, ਹੁਣ ਤੁਹਾਨੂੰ ਅੱਖਰ ਕੋਈ ਨੀ ਔੜਦਾ। ਦੇਖੋ ਗੁਰਮੁਖ ਕਹਿੰਦੇ ਨੇ ਪਹਿਲਾ ਗੁਰਮੁਖ ਉਹ ਨੇ ਜਿਨ੍ਹਾਂ ਖੋਟੇ ਕਰਮਾਂ ਵੱਲ ਸਿੱਖ ਕਰ ਲਈਏ ਤੇ ਗੁਰੂ ਜੀ ਵੱਲ ਆਪਣਾ ਮੁਖ ਕਰ ਲਏ। ਕਹਿ ਲੱਗੇ ਉਹ ਕੀ ਕਰਦੇ ਨੇ ਕਿ ਤਕਰੀਬਨ ਜਿਹੜਾ ਉਹਨਾਂ ਦਾ ਭਲਾ ਕਰਦਾ ਉਹਦੀ ਭਲਾਈ ਨੂੰ ਕਦੀ ਵੀ ਉਹ ਸਾਰੀ ਜ਼ਿੰਦਗੀ ਪਰ ਵਿਸਾਰਦੇ ਨਹੀਂ। ਸਾਹਿਬ ਕਹਿਣ ਲੱਗੇ ਉਹ ਯਤਨ ਕਰਦੇ ਨੇ ਉਹਦੀ ਭਲਾਈ ਨੂੰ ਵਿਸਾਰੀਏ ਨਾ। ਕਹਿਣ ਲੱਗੇ ਮਹਾਰਾਜ ਫਿਰ ਅੱਗੇ ਕਹਿੰਦੇ ਨੇ ਪਰ ਇੱਕ ਕੰਮ ਹੈ, ਜਦੋਂ ਉਹਨਾਂ ਦੀ ਕੋਈ ਬੁਰਿਆਈ ਕਰਦਾ ਨਾ, ਭਲਾਈ ਵਾਲੇ ਨੂੰ ਤਾਂ ਚੇਤੇ ਰੱਖਦੇ ਰੱਖਦੇ ਨੇ ਪਰ ਬੁਰਿਆਈ ਵਾਲੇ ਨੂੰ ਕਈ ਵਾਰੀ ਜ਼ਿੰਦਗੀ ਭਰ ਭੁਲਾਉਂਦੇ। ਕਹਿੰਦੇ ਨੇ ਇਹ ਇੱਕ ਅਵਸਥਾ, ਇਹ ਵੀ ਗੁਰਮੁਖ ਦੀ ਮਾੜੇ ਨੇ। ਅਗਲਾ ਪੁੱਛਿਆ ਮਹਾਰਾਜ ਗੁਰਮੁਖ ਤਰ ਕੌਣ ਨੇ, ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰਮੁਖ ਤਰ ਉਹ ਨੇ ਕਿ ਜਿਹੜੇ ਗੁਰੂ ਜੀ ਦੇ ਸ਼ਬਦ ਨੂੰ ਕਮਾਉਂਦੇ ਨੇ, ਸਤਿਗੁਰੂ ਦੇ ਸ਼ਬਦ ਨੂੰ ਕਮਾਉਂਦੇ ਨੇ। ਇਹ ਅਵਸਥਾ ਹੈ, ਕਈ ਸੱਜਣ ਐਸੇ ਨੇ ਜਿਹੜੇ ਗੁਰੂ ਕੋਲ ਆਉਂਦੇ ਜ਼ਰੂਰ ਨੇ, ਠੀਕ ਹੈ ਗੁਣ ਚੰਗੇ ਧਾਰਨ ਕੀਤੇ ਹੋਣਗੇ ਕਿ ਕਿਸੇ ਨੂੰ ਵੇਖ ਕੇ ਤਰਸ ਖਾ ਜਾਣਾ, ਕਿਸੇ ਦਾ ਭਲਾ ਕਰ ਦੇਣਾ, ਪਰ ਸ਼ਬਦ ਦੀ ਕਮਾਈ ਨੀ ਹੁੰਦੀ, ਸਿਮਰਨ ਨੀ ਹੁੰਦਾ, ਨਾਮ ਨੀ ਹੁੰਦਾ। ਕਹਿਣ ਲੱਗੇ ਉਹਨਾਂ ਨੂੰ ਵੀ ਸ਼ਬਦ ਵਿੱਚ ਗੁਰਮੁਖ ਵਰਤਨੇ ਆ, ਪਰ ਗੁਰਮੁਖ ਤਰ ਉਹ ਨੇ ਕਿ ਜਿਹੜੇ ਗੁਰੂ ਜੀ ਦੇ ਸਨਮੁਖ ਤਾਂ ਹੈ ਨੀ, ਜੇ ਕੋਈ ਉਹਨਾਂ ਨਾਲ ਭਲਾਈ ਕਰੇ ਤੇ ਸਾਰੀ ਜ਼ਿੰਦਗੀ ਭਲਾਈ ਕਰਦੇ ਨੇ, ਤੇ ਜੇ ਕੋਈ ਉਹਨਾਂ ਦੀ ਬੁਰਿਆਈ ਕਰੇ ਕਿਸੇ ਦੀ ਕੀਤੀ ਹੋਈ ਭੁਲਾਈ ਨੂੰ ਭੁਲਾਉਂਦੇ ਨੇ, ਤੇ ਜੇ ਕੋਈ ਬੁਰਿਆਈ ਕਰੇ ਤੇ ਉਹਨੂੰ ਕਦੀ ਚੇਤ ਵਿੱਚ ਨੀ ਲਿਆਉਂਦੇ, ਕਿਤੇ ਬੁਰਾ ਕੀਤਾ ਉਹਨੂੰ ਚੇਤ ਵਿੱਚ ਨੀ ਲਿਆਉਣਾ। ਆ ਭਲਾਈ ਜੇ ਕੀਤੀ ਹੈ ਉਹਨੂੰ ਸਦੀਵ ਕਾਲ ਚੇਤੇ ਰੱਖਣਾ ਤੇ ਯਤਨ ਕਰਨਾ, ਜਿਹਨੇ ਮੇਰਾ ਭਲਾ ਕੀਤਾ ਬਾਹਰ ਲੱਗੇ ਮੈਂ ਇਹਦਾ ਭਲਾ ਕਰ ਸਕਾਂ। ਕਹਿੰਦੇ ਨੇ ਇਹ ਨੇ ਗੁਰਮੁਖ ਤਰ, ਤੇ ਮਹਾਰਾਜ ਗੁਰਮੁਖ ਤਮ ਕੌਣ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਗਿਆਨ ਸੰਪਨ ਮਹਾਂਪੁਰਸ਼ ਨੇ, ਇਹ ਉਹ ਕਰਨੀ ਵਾਲੇ ਨੇ, ਕੋਈ ਇਹਨਾਂ ਦਾ ਬੁਰਾ ਕਰੇ ਇਹਨਾਂ ਦੇ ਬੁਰਾ ਵੀ ਚੇਤੇ ਨੀ ਰੱਖਣਾ, ਕੋਈ ਇਹਨਾਂ ਦਾ ਭਲਾ ਕਰੇ ਉਹਦੇ ਲਈ ਵੀ ਫੁਰਨਾ ਕੋਈ ਨਹੀਂ। ਇਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਜਦੋਂ ਉਸਤਤ ਤੇ ਨਿੰਦਿਆ ਤੋਂ, ਹਰਕ ਤੇ ਸ਼ੋਕ ਤੋਂ, ਖੁਸ਼ੀ ਤੇ ਗਮੀ ਤੋਂ, ਮਾਨ ਤੇ ਅਪਮਾਨ ਤੋਂ, ਸੋਨੇ ਤੇ ਮਿੱਟੀ ਤੋਂ, ਜ਼ਹਿਰ ਤੇ ਅੰਮ੍ਰਿਤ ਤੋਂ ਉੱਪਰ ਉੱਠ ਕੇ ਜਿਹੜੀ ਬਿਰਤੀ ਆ ਜਾਏ, ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਹੁੰਦੇ ਨੇ ਗੁਰਮੁਖ ਤਾਂ, ਇਹ ਸੰਪਨ ਨੇ, ਇਹ ਪੂਰੇ ਭਰੇ ਭਾਂਡੇ ਨੇ। ਕਹਿੰਦੇ ਸੱਚ ਜਾਣੋ ਇਹਨਾਂ ਗੁਰਮੁਖਾਂ ਵਿੱਚ ਤੇ ਗੁਰੂ ਵਿੱਚ ਫਿਰ ਕੋਈ ਅੰਤਰ ਨਹੀਂ ਰਹਿੰਦਾ ਹੁੰਦਾ, ਹੁੰਦੇ ਉਹ ਸਰੀਰਕ ਤੌਰ ਤੇ ਅੱਜ ਲੱਗਦਾ ਕਿ ਜਿਵੇਂ ਵੱਖਰੇ ਨੇ, ਪਰ ਉਹ ਗੁਰਮੁਖ ਜਿਹੜੇ ਗਿਆਨ ਸੰਪਨ ਨੇ ਇਹ ਨੇ ਗੁਰਮੁਖ ਤਾਂ। ਇਹਨਾਂ ਗੁਰਮੁਖਾਂ ਨੂੰ ਸਾਹਿਬ ਨੇ ਕਿਹਾ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਕੀ। ਐਵੇਂ ਨਹੀਂ ਹੁਣ ਤਾਂ ਆਪਾਂ ਕੋਈ ਚਲਾਣਾ ਕਰ ਗਏ, ਖਿਮਾ ਕਰਿਓ ਪਹਿਲੇ ਲਿਖ ਦਿੰਦੇ ਹਾਂ ਕਾਰ ਦੇ ਉੱਤੇ ਕਿ ਗੁਰਮੁਖ ਜਨਮ ਸਵਾਰ ਗਰਕੇ ਚੱਲਿਆ, ਹਲੇ ਲਿਖ ਦਿੰਦੇ ਹਾਂ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ। ਤੇ ਮੇਰਾ ਮਨ ਉਦੋਂ ਕਹਿੰਦਾ ਫਿਰ ਪਹਿਲੀ ਤੋਕੀ ਨਾਲ ਲਿਖੋ ਜੇ ਅੱਗੇ ਲਿਖਣਾ ਸੀ ਤੇ ਬੜੀ ਧੁਖੀੜ ਦੇ ਨਾਲ ਸੂਚਿਤ ਕੀਤਾ ਜਾਂਦਾ ਕਿਉਂਕਿ ਗੁਰਮੁਖ ਜਿਹੜਾ ਹੈ ਨਾ ਜਿਹੜਾ ਦਰਗਾਹ ਨੂੰ ਚਲਾ ਗਿਆ ਜਿਹਨੇ ਜਾ ਕੇ ਸਿਰ ਮਰ ਲਿਆ ਜਿਹੜਾ ਜਾ ਕੇ ਸਿੰਘ ਨੂੰ ਜਿੱਤ ਕੇ ਗੁਰਸਾਖੀ ਦਿੱਤੀ ਕੰਧ ਅਨੁਸਾਰ ਦੁਨੀਆਂ ਦਾ ਮਲ ਅਖਾੜਾ ਜਿੱਤ ਕੇ ਲਿਆ ਹੱਟ ਜਾਣ ਉਹਦੇ ਦਾਨ ਗਿਆਨ ਤੇ ਦੁੱਖ ਨਹੀਂ ਕਿਉਂਕਿ ਉਹਨੂੰ ਤਾਂ ਗਿਆਨ ਉੱਥੇ ਵਧਾਈ ਮਿਲਦੀ ਦੇਖੋ ਉੱਥੇ ਗੁਰਮੁਖ ਸ਼ਬਦ ਅਸੀਂ ਵਰਤਨੇ ਆ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਸਿਰ ਮੱਲਿਆ ਗੁਰਮੁਖੋ ਇਹ ਉਹ ਗੁਰਮੁਖ ਗਿਆਨ ਸੰਪੰਨ ਨੇ ਕਿ ਜਿਹੜੇ ਦਰਗਾਹ ਵੀ ਜਾਂਦੇ ਨੇ ਤੇ ਸੱਚਾ ਪਿੜ ਉਹਨਾਂ ਨੂੰ ਮਿਲਦਾ ਝੂਠਾ ਪਿੜ ਨਹੀਂ ਅਸੀਂ ਝੂਠੇ ਪਿੜ ਦੇ ਉੱਤੇ ਕਬਜ਼ੇ ਕਰਨੇ ਆ ਤੇ ਗੁਰਮੁਖ ਸੱਚੇ ਪਿੜ ਜਾ ਕੇ ਮੱਲ ਲੈਂਦੇ ਉਹਨਾਂ ਦੇ ਟਿਕਾਣੇ ਨੇ ਉੱਥੇ ਜਿੱਥੇ ਕੇਵਲ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ ਕਹਿਣ ਲੱਗੇ ਪਿਆਰੇ ਸਹਿਜ ਕਥਾ ਪ੍ਰਗਤੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਦੀ ਉਹ ਗੁਰਮੁਖ ਜਿਹੜੇ ਇੱਕ ਅਵਸਥਾ ਵਿੱਚ ਵਿਚਰਦੇ ਨੇ ਜਿਨ੍ਹਾਂ ਨੂੰ ਬਾਣੀ ਵਿੱਚ ਸਾਹਿਬ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਸਤਮੈ ਅਕਾਰ ਇਹਨੇ ਗਿਆਨ ਸੰਪਨ ਗੁਰਮੁਖ ਤਾਂ ਇਹ ਹਜ਼ੂਰ ਨੇ ਕਿਹਾ ਭਾਈ ਸਾਹਿਬ ਗੁਰਸਿੱਖੋ ਇੱਕ ਗੁਰਮੁਖ ਨੇ ਇੱਕ ਗੁਰਮੁਖ ਤਰ ਨੇ ਇਹ ਗੁਰਮੁਖ ਤਮ ਨੇ ਜਿਹੜੇ ਬਿਲਕੁਲ ਪੁੱਗੇ ਨੇ ਤੇ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਅਕਾਸ ਹੁਣ ਦਸਵੇਂ ਅਕਾਸ ਵਰਤ ਬੁੱਧੀ ਸੋੜੇ ਉਹ ਗੁਰਮੁਖੋ ਉੱਥੇ ਜਿੱਥੇ ਅਨਹਦ ਨਾਦ ਸਾਹਿਬ ਵੱਜਦੇ ਨੇ ਜਿੱਥੇ ਨਗਾਰੇ ਸਾਹਿਬ ਵੱਜਦੇ ਨੇ ਗਗਨ ਦਮਾਮੇ ਵਿੱਚ ਤੇ ਜਿੱਥੇ ਸਾਹਿਬ ਨੇ ਕਿਹਾ ਛਿਮ ਛਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਹੁਣ ਸ਼ਬਦ ਵਿਚਾਰਾ ਕਹਿੰਦੇ ਨੇ ਗੁਰਮੁਖ ਤਨ ਜਿਹੜੇ ਨੇ ਗੁਰਮੁਖ ਅੰਤਰ ਸਹਿ ਗਏ ਮਨ ਚੜਿਆ ਦਸਵੇਂ ਆਕਾਸ ਸਿੱਖ ਹੈ ਊਗ ਨਾ ਭੁੱਖ ਹੈ ਪਰ ਅੰਮ੍ਰਿਤ ਨਾਮ ਸੁਖਵਾਦ ਨਾਨਕ ਦੁੱਖ ਸੁੱਖ ਵਿਆਪਕ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਕਹਿਣ ਲੱਗੇ ਇਹ ਗੁਰਮੁਖਾਂ ਵਾਲੇ ਕਰਮ ਨੇ ਪਰ ਇਹਨਾਂ ਨੂੰ ਸਟੈਕ ਬਾਈ ਸਟੈਕ ਪਹਿਲਾਂ ਗੁਰਮੁਖ ਬਣਨ ਦਾ ਯਤਨ ਕਰੋ ਕਿ ਘੱਟੋ ਘੱਟ ਕਿਸੇ ਨਾਲ ਬੁਰਾਈ ਨਾ ਕੀਤੀ ਜਾਏ ਮੁੱਖ ਆਪਣੇ ਗੁਰੂ ਵੱਲ ਹੋਵੇ ਜਦੋਂ ਸਰੀਰਕ ਤੌਰ ਤੇ ਵੀ ਮੁੱਖ ਕਰਕੇ ਗੁਰੂ ਵੱਲ ਚੱਲਾਂਗੇ ਤੇ ਅੰਦਰ ਵੀ ਇੱਕ ਦਿਨ ਤੁਰੇਗਾ ਕਹਿਣ ਲੱਗੇ ਫਿਰ ਗੁਰਮੁਖ ਤਰ ਵਾਲੇ ਗੁਣ ਧਾਰਨ ਕਰੋ ਕਿ ਜਿਹੜੇ ਭਲਾਈ ਕਰਦੇ ਨੇ ਉਹਨਾਂ ਦੀ ਭਲਾਈ ਭੁੱਲੋ ਨਾ ਜੇ ਕੋਈ ਬੁਰਾਈ ਕਰਦਾ ਤੇ ਉਹਨੂੰ ਇਹ ਖਿੰਨ ਵਿੱਚ ਅੰਦਰੋਂ ਕੱਢ ਦੇ ਜੇ ਨਾ ਕੱਢਿਆ ਤੇ ਦੇਖੋ ਉਹ ਮੈਲ ਦਾ ਤੁਰਨਾ ਬਣ ਜਾਏਗਾ ਤੇ ਜਦੋਂ ਸਿਮਰਨ ਚ ਬਹਿਣਾ ਉਸ ਕੰਡੇ ਨੇ ਨਾਲ ਚੁਗਣੀ ਚੁਗਣੀ ਜੇ ਕਿਤੇ ਚੇਤੇ ਆ ਗਿਆ ਉਹ ਜੇ ਕਿਤੇ ਰਸਤੇ ਚ ਮਿਲ ਗਿਆ ਕਿਉਂ ਗੁਰਮੁਖ ਚ ਦੇਖਣੇ ਆ ਕਈ ਵਾਰੀ ਸ਼ਬਦ ਚ ਪੜਨੇ ਆ ਹਾਰ ਚੱਲੇ ਗੁਰਮੁਖ ਜਦ ਕੀਤਾ ਹੁਣ ਹਾਰ ਚੱਲੇ ਦਰਦ ਕੀ ਬਾਦ ਮੁਖੀ ਬਿਰਤੀ ਤੋਂ ਲੱਗਦਾ ਕਿ ਜਿਵੇਂ ਹਾਰ ਗਏ ਨੇ ਨਹੀਂ ਅਸਲ ਵਿੱਚ ਅੰਦਰੋਂ ਜਿੱਤੇ ਹੁੰਦੇ ਜਿੱਥੇ ਦਵੈਸ਼ ਹੋਵੇ ਰੱਬ ਦਾ ਪਿਆਰਾ ਯਤਨ ਕਰਦਾ ਕਿ ਮਨਾ ਤੂੰ ਆਪਣੀ ਮੰਜ਼ਿਲ ਤੋਂ ਕਿਉਂ ਥਿੜਕਣਾ ਇਹਨਾਂ ਲੋਕਾਂ ਨੂੰ ਦੇ ਕੇ ਯਤਨ ਕਰ ਤੂੰ ਕਰਨੀ ਤਾਂ ਰੱਬ ਦੀ ਗੱਲ ਹੀ ਥੋੜਾ ਜਿਹਾ ਦੂਰ ਹੋ ਕੇ ਬਹਿ ਗਿਆ ਇਹ ਕਾਰਨ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਚੋਲਾ ਤਿਆਗਣ ਵੇਲੇ ਗੁਰੂ ਅੰਗਦ ਸਾਹਿਬ ਮੌਜੂਦ ਨਹੀਂ ਸਨ ਆਪ ਜੀ ਨੂੰ ਪਤਾ ਹੋਵੇ ਬਿਲਕੁਲ ਮੌਜੂਦ ਨਹੀਂ ਨਾਲ ਕਿਹਾ ਕਿ ਪੁਰਖਾਂ ਜਿੱਦਣ ਆਪਣਾ ਅੰਗ ਬਣਾਇਆ ਕਿ ਤੁਸੀਂ ਹਜ਼ੂਰ ਦੀ ਧਰਤੀ ਤੇ ਚਲੇ ਜਾਓ ਸਿੱਖ ਸੰਗਤ ਉੱਥੇ ਤੁਹਾਡੇ ਕੋਲ ਪਹੁੰਚੇਗੀ ਜਿੱਦਣ ਗੁਰੂ ਅੰਗਦ ਸਾਹਿਬ ਗੁਰਗੱਦੀ ਗੁਰੂ ਅਮਰਦਾਸ ਨੂੰ ਦਿੰਦੇ ਨੇ ਹੈਰਾਨਗੀ ਦੀ ਗੱਲ ਆਪ ਹਜ਼ੂਰ ਸਾਹਿਬ ਨੇ ਕਹਿੰਦੇ ਪੁਰਖਾਂ ਗੋਇੰਦਵਾਲ ਸਾਹਿਬ ਚਲੇ ਜਾਓ ਕੀ ਕਾਰਨ ਗੁਰੂ ਸਮਰੱਥ ਆਪ ਸੋਚਦੇ ਨੇ ਜੇ ਇੱਥੇ ਬੈਠੇ ਰਹੇ ਤੇ ਜਿਹੜਾ ਖੂਨ ਦਾ ਦਾਵਾ ਕਰਨ ਵਾਲੇ ਨੇ ਲੋਕ ਇੱਕੋ ਦਮ ਬਖੇੜਾ ਪੈਦਾ ਕਰਨਗੇ ਤੇ ਸੁਰਤੀ ਬਿਰਤੀ ਵਾਲਿਆਂ ਦਾ ਕਿਤੇ ਖਦਾ ਨਾ ਹੋ ਜਾਏ ਜਿਹੜੇ ਜਪਣ ਵਾਲੇ ਨੇ ਇੱਕ ਪਾਸੇ ਟਿਕੇ ਰਹਿਣ ਕਿਉਂਕਿ ਔਰਤ ਰਹਿਣਾ ਕੇਵਲ ਸੱਚ ਨੇ ਸਮਾਂ ਨਾ ਬਰਬਾਦ ਹੋ ਸਮਾਂ ਨਾ ਦਵੈਸ਼ ਵਿੱਚ ਨਿਕਲ ਜਾਏ ਸਾਹਿਬ ਕਿਰਪਾਲੂ ਜੀ ਨੇ ਕਿਹਾ ਗੁਰਮੁਖ ਬਣੋ ਫਿਰ ਗੁਰਮੁਖ ਤਰ ਲਈ ਬੇਨਤੀ ਕਰੋ ਐਸਾ ਐਸਾ ਸਬਕ ਨੂੰ ਪਕਾ ਕੇ ਗੁਰਮੁਖੋ ਦੇਖੋ ਮੈਂ ਬੇਨਤੀ ਕਰਾਂ ਸਾਡੇ ਵਿੱਚ ਖੜੋਤ ਬਹੁਤ ਹੁੰਦੀ ਜਪਣ ਵਾਲੇ ਵਿੱਚ ਕਦੀ ਖੜੋਤ ਨਹੀਂ ਆਉਂਦੀ ਹੁੰਦਾ ਕੀ ਜੇ ਮੈਂ ਪਾਠ ਸਿੱਖ ਲਿਆ ਨਾ ਮੈਂ ਆਪਣੀ ਗੱਲ ਕਰਨਾ ਮੈਂ ਪਾਠ ਕਰ ਲਿਆ ਮੈਂ ਸਮਝਣਾ ਬਸ ਹੁਣ ਮੈਂ ਪਹੁੰਚ ਗਿਆ ਜੇ ਮੈਂ ਕੀਰਤਨ ਦੇ ਸ਼ਬਦ ਸਿੱਖ ਲੈਣੇ ਸਮਝ ਗਿਆ ਪਹੁੰਚ ਗਿਆ ਵਾ ਕਥਾ ਕਰਨ ਲੱਗ ਪਿਆ ਸਮਝ ਗਿਆ ਪਹੁੰਚ ਗਿਆ ਜੇ ਮੈਂ ਸੇਵਾ ਕਰ ਜਾਂਦਾ ਸਮਝ ਗਿਆ ਪਹੁੰਚ ਗਿਆ ਬਿਲਕੁਲ ਨਹੀਂ ਦੇਖੋ ਖੜੋਤ ਨਾ ਆਵੇ ਯਤਨ ਕਰੀਏ ਵੀ ਇਸ ਤਰ੍ਹਾਂ ਆਪਣਾ ਰੂਹਾਨੀਅਤ ਸਬਰ ਦੇ ਨਾਲ ਕਾਇਮ ਰੱਖੀ ਵੀ ਪਿਛਲੇ ਸਾਲ ਮੈਂ ਕਿੱਥੇ ਖਲੋਤਾ ਸਾਂ ਅਸੀਂ ਜਨਮ ਦਿਨ ਮਨਾਉਂਦੇ ਹਾਂ ਬਜ਼ੁਰਗ ਵੀ ਮਨਾਉਂਦੇ ਨੇ ਬੜੇ ਖੁਸ਼ ਹੋ ਕੇ ਕਰਮਕਾਂਡ ਅਸੀਂ ਕਰਨੇ ਆ ਦੁਨਿਆਵੀ ਚ। ਮੈਂ ਕਹਿੰਦਾ ਉਸ ਦਿਨ ਜਨਮ ਦਿਨ ਵਾਲੇ ਦਿਨ ਬਜ਼ੁਰਗ ਨਾ ਕਦੀ ਸ਼ੀਸ਼ੇ ਸਾਹਮਣੇ ਖਲੋ ਕੇ ਚਿਹਰੇ ਤੋਂ ਇੱਕੋ ਗੱਲ ਪੁੱਛ ਲੈ, ਇੰਨੇ ਸਾਲ ਲੰਘ ਗਏ ਗੁਰੂ ਨੂੰ ਕਿੰਨਾ ਕੁ ਘੁਮਾਇਆ, ਅੰਦਰ ਕਿੰਨਾ ਕੁ ਜੁੜਿਆ ਹੈ। ਸਾਹਿਬ ਕਹਿੰਦੇ ਨੇ ਗੁਰਮੁਖ ਨੇ ਫਿਰ ਗੁਰਮੁਖ ਤਨ ਬਣਦੇ ਨੇ, ਫਿਰ ਗੁਰਮੁਖ ਤਨ ਤੇ ਫਿਰ ਗੁਰਮੁਖ ਤਨ ਬਣਦੇ ਨੇ। ਇਸੇ ਤਰ੍ਹਾਂ ਕਹਿਣ ਲੱਗੇ ਤਿੰਨ ਤਰ੍ਹਾਂ ਦੇ ਮਨਮੁਖ ਨੇ। ਇੱਕ ਨੇ ਮਨਮੁਖ, ਪਹਿਲੀ ਗੱਲ ਉਹਨਾਂ ਦਾ ਮੂੰਹ ਕੇਵਲ ਵਿਕਾਰਾਂ ਵੱਲ ਹੁੰਦਾ, ਦਿਨ ਰਾਤ ਚਿਤਰਦੇ ਵੀ ਵਿਕਾਰ ਨੇ, ਭੋਗਦੇ ਵੀ ਵਿਕਾਰ ਨੇ, ਤੇ ਗੁਰੂ ਵਾਲੇ ਪਾਸੇ ਉਹਨਾਂ ਨੇ ਕਦੀ ਜਾਣਾ ਹੀ ਨਹੀਂ। ਤੇ ਜੇ ਕੋਈ ਉਹਨਾਂ ਦੀ ਭਲਾਈ ਕਰੇ ਤੇ ਉਹਨਾਂ ਦਾ ਸੁਭਾਅ ਹੈ ਕਿ ਮੌਕਾ ਲੱਗੇ ਭਲਾ ਨਹੀਂ ਕਰਨਾ, ਬੁਰਾਈ ਜ਼ਰੂਰ ਕਰਦੇ। ਕਹਿਣ ਲੱਗੇ ਉਸ ਤੋਂ ਅੱਗੇ ਨੇ ਮਨਮੁਖ, ਪਰ ਇਹਨਾਂ ਦਾ ਸੁਭਾਅ ਵੀ ਇਸੇ ਤਰ੍ਹਾਂ ਹੈ। ਇੱਕ ਤਾਂ ਸਿੱਧ ਹੈ ਗੁਰੂ ਵਾਲੇ ਪਾਸੇ, ਵਿਕਾਰੀ ਬਿਰਤੀ ਹੈ। ਇੱਧਰ ਕਰਦੇ ਕੀ ਨੇ ਕਿ ਸਾਰੀ ਜ਼ਿੰਦਗੀ ਕੇਵਲ ਬੁਰੇ ਚਿੱਤਦੇ ਰਹਿੰਦੇ ਨੇ। ਜਿਤਨਾ ਮਰਜ਼ੀ ਕੋਈ ਇਹਨਾਂ ਦਾ ਭਲਾ ਕਰ ਲੈ, ਜੇ ਭਲਾ ਨਹੀਂ ਕਰਨਾ ਤਾਂ ਰੱਬ ਦੀ ਉਹਦੀਆਂ ਵੀ ਜੜਾਂ ਕੱਟਣ ਦਾ ਯਤਨ ਕਰਨਗੇ। ਇਹ ਨੇ ਮਨਮੁਖ ਤਰ ਤੇ ਮਨਮੁਖ ਤੰਬ ਕੌਣ ਨੇ, ਜਿਨ੍ਹਾਂ ਦਾ ਜ਼ਿਕਰ ਹਜ਼ੂਰ ਨੇ ਸ਼ਬਦ ਸਲੋਕ ਵਿੱਚ ਕੀਤਾ, ਦਿੰਦੇ ਥਾਵੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ। ਕਹਿਣ ਲੱਗੇ ਉਹ ਨੇ ਮਨਮੁਖ ਤਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਭਲਾ ਸ਼ਬਦ ਕਦੀ ਸਿੱਖੀ ਨਹੀਂ। ਫਿਰ ਕਹਿੰਦੇ ਜਿੱਥੇ ਬਹਿੰਦੇ ਨੇ ਨਾ ਇੱਕੋ ਗੱਲ ਕਹਿੰਦੇ ਨੇ ਕਿ ਅਸੀਂ ਭਲਾਈ ਕਰੀਏ ਤੇ ਸਾਨੂੰ ਫਲਦੀ ਨਹੀਂ, ਬੁਰਿਆਈ ਕਰੀਏ ਤੇ ਫਲਦੀ ਏ, ਸ਼ਬਦ ਬਾਣੀ ਸਾਨੂੰ ਚੰਗੀ ਨਹੀਂ ਲੱਗਦੀ, ਨਾਮ ਸਾਨੂੰ ਮਿੱਠਾ ਨਹੀਂ ਲੱਗਦਾ, ਦੁਨੀਆਂ ਦੇ ਪਦਾਰਥ ਸਾਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਕਿ ਮਨਮੁਖ ਤਰ ਨੇ ਇਹ ਪੱਥਰ ਦੀ ਤਰ੍ਹਾਂ ਨੇ, ਜਿੰਨਾ ਮਰਜ਼ੀ ਪਾਣੀ ਉੱਤੇ ਸੱਤੀ ਜਾਓ ਇਹਦਾ ਅੰਦਰ ਕਦੀ ਨਹੀਂ ਖਿੱਚਣਾ। ਕਿਰਪਾਲੂ ਦਾਦਾ ਜੀ ਕਹਿੰਦੇ ਨੇ ਮਨਮੁਖ ਬੰਦਾ ਉਹ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦਾ ਤੇ ਦਿੱਤੀ ਦਾਤ ਨੂੰ ਪਕੜ ਕੇ ਬੈਠ ਜਾਂਦਾ ਹੈ। ਤਾਂ ਹੀ ਗੁਰੂ ਤੇਗ ਬਹਾਦਰ ਜੀ ਨੇ ਇਹੋ ਜਿਹੇ ਲੋਕਾਂ ਬਾਰੇ ਕਿਹਾ ਸੀ, ਭਾਵੇਂ ਮਨ ਨੂੰ ਮੁਖਾਤਬ ਕਰਕੇ ਸ਼ਬਦ ਕਹਿ, ਮਨ ਰੇ ਕਹਾ ਭਯੋ ਤੈ ਬੌਰਾ, ਐਨ ਸੌਦ ਘਟੈ ਨੀ ਜਾਣੈ ਭਯੋ ਲੋਭ ਸੰਗ ਹੋਰਾ, ਜੋ ਤਮ ਤੈ ਆਪਣੋ ਕਰ ਮਾਨਿਓ, ਮਨਮੁਖ ਐਸਾ ਜਾਣੀਐ ਦਿੰਦੇ ਥਾਵੋ ਦਿੱਤਾ ਚੰਗਾ। ਇਹ ਕਹਿ ਦਿੱਤਾ ਵੀ ਤਨ ਮੇਰਾ, ਅਸਲ ਵਿੱਚ ਆਪਣਾ ਹੈ ਨਹੀਂ, ਆਪਣਾ ਹੋਵੇ ਤੇ ਸਾਂਭ ਕੇ ਰੱਖ ਲਈਏ। ਸਾਹਿਬ ਕਹਿਣ ਲੱਗੇ ਜੋ ਤਮ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ ਦਿੰਦੇ ਥਾਵੋ ਦਿੱਤਾ ਚੰਗਾ। ਕਹਿਣ ਲੱਗੇ ਉਨ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਸ ਤੇਰੋ ਰੇ ਨਾਇਮ, ਦੇਖੋ ਸੋਚ ਵਿਚਾਰੀ, ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗੱਤ ਨਹੀਂ ਜਾਣੀ, ਨਿਮਕ ਨਾ ਲੀਨ ਭਰੋ ਚਰਨਨ ਕਿਉਂ ਬਿਰਖਾ, ਸੌਦ ਸਰਾਨੀ ਸਜਣਾ ਆਰੀ ਜ਼ਿੰਦਗੀ ਤੇਰੀ ਵਿਅਰਥ ਚਲੀ ਗਈ। ਉਸ ਦਿੱਤੀ ਕੋਈ ਦਾਤ ਨੂੰ ਤੂੰ ਪਕੜ ਲਿਆ। ਗੁਰੂ ਸਾਹਿਬ ਸਾਹਿਬ ਤੋਂ ਦੱਸਦੇ ਹੁੰਦੇ ਨੇ ਦੇਖੋ ਜਿੱਦਣ ਖਾਲਸੇ ਨੂੰ ਦਾਤਾਂ ਦਿੱਤੀਆਂ, ਦਾਤੇ ਨੇ ਨਾ ਅੰਮ੍ਰਿਤ ਦੀ ਦਾਤ ਦਿੱਤੀ, ਪਿਛਲੇ ਦਿਨ ਕਰਜ ਕੀਤੀ, ਮੇਰੇ ਹਜ਼ੂਰ ਨੇ 17 ਵਰੀ ਸਿੱਖ ਨੂੰ ਫਤਿਹ ਦ੍ਰਿੜ ਕਰਾਈ। ਭਾਵੇਂ ਅਸੀਂ ਆਪਸ ਵਿੱਚ ਮਿਲਨੇ ਆ, ਕਹਿੰਦੇ ਆ ਫਤਿਹ ਬੁਲਾਉਂਦੇ ਆ, ਉਸ 17 ਵਰੀ ਗੱਲ ਜਿਹੜੀ ਦ੍ਰਿੜ ਕਰਾਈ, ਜਦੋਂ ਗੁਰਮੰਤਰ ਦ੍ਰਿੜ ਕਰਾਇਆ, ਕੇਵਲ ਜਪਾਇਆ ਨਾ ਦ੍ਰਿੜ ਕਰਾਇਆ, ਜਦੋਂ ਗੁਰਮੰਤਰ ਦੀਆਂ ਦਾਤਾਂ ਦਿੱਤੀਆਂ, ਨਾਮ ਦ੍ਰਿੜ ਕਰਾਇਆ, ਉਸ ਦਿਨ ਪਰਤ ਪਰਤ ਕੇ ਜਦੋਂ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਨਾ, ਸੱਚ ਜਾਣੋ ਇਹ ਬਿਰਤੀ ਗੁਰਮੁਖ ਵਾਲੀ ਮਨਮੁਖ ਵਾਲੀ ਨਹੀਂ। ਇਹ ਦੋ ਸ਼ਬਦ ਜਿਹੜੇ ਨੇ ਜਿੱਥੇ ਅਸੀਂ ਜਾਂਦੇ ਹਾਂ, ਜਦੋਂ ਮਿਲਨੇ ਆ ਤਾਂ ਵੀ ਫਤਿਹ ਬੁਲਾਉਂਦੇ, ਜਦੋਂ ਕੋਈ ਕੰਮ ਰਾਤ ਆ ਜਾਏ ਤਾਂ ਵੀ ਮਿਲਦੇ ਆ ਫਤਿਹ, ਹੁਣ ਦੀਵਾਨ ਸ਼ੁਰੂ ਕਰਦੇ ਆ ਵੀ ਫਤਿਹ, ਸਮਾਪਤੀ ਤੇ ਫਤਿਹ। ਇਹਦਾ ਮਤਲਬ ਇਹ ਗੁਰਮੁਖ ਵਾਲੀ ਬਿਰਤੀ ਹੈ, ਕਿਉਂਕਿ ਖਾਲਸਾ ਵਾਹਿਗੁਰੂ ਜੀ ਦਾ ਹੈ ਤੇ ਜਿੱਦਣ ਫਤਿਹ ਲਏ ਇਹਨਾਂ ਖਾਲਸਾ ਤੇ ਮੈਂ ਮੱਲਾਂ ਮਾਰੀਆਂ, ਉਸ ਨੇ ਹੀ ਕਹਿ ਮੇਰਾ ਦੇਣ ਵਾਲਾ ਫਤਿਹ ਵਾਹਿਗੁਰੂ ਹੈ। ਦੇਖੋ ਸਾਡੀ ਫਤਿਹ ਵਿੱਚ ਵੀ ਗੁਰਮੁਖਤਾ ਹੀ ਦਰਜ ਕਰ ਦਿੱਤੀ। ਹਜ਼ੂਰ ਸ੍ਰੀ ਬਹਾਦਰ ਜੀ ਕਹਿੰਦੇ ਨੇ ਕਿ ਜੇ ਤੂੰ ਪਰਮਾਰ ਦੇ ਰਸਤੇ ਤੇ ਤੁਰਿਆ ਤੇ ਜਦੋਂ ਅੰਦਰ ਦੀ ਦਾਤ ਵਿੱਚ ਮਿਲੇ, ਇਹ ਨਾ ਦਾਵਾ ਕਰੀ ਮੇਰੀ ਕਮਾਈ, ਜੇ ਤੂੰ ਦੇਣ ਵਾਲੇ ਦੀ ਦਾਤ ਦੇਣ ਵਾਲੇ ਨੂੰ ਭੁੱਲ ਕੇ ਉਸ ਨੂੰ ਕੈਸ਼ ਕਰਨ ਲੱਗ ਪਿਓ, ਮੈਂ ਇੰਨਾ ਕੁਝ ਪਹੁੰਚ ਗਿਆ, ਅੱਜ ਜਾਣੀ ਉਹ ਦੇਣ ਵਾਲਾ ਹੋ ਵੀ ਸਕਦਾ। ਸਮਾਂ ਕਰਿਓ, ਇੱਕ ਦੋ ਉਦਾਹਰਨਾਂ ਅਰਜ਼ ਕਰਨੀਆਂ ਜੀ। ਅਸੀਂ ਬਾਬਾ ਸਾਵਣ ਮੱਲ ਬਾਰੇ ਜਾਣਦੇ, ਗੁਰੂ ਅਮਰਦਾਸ ਜੀ ਦੇ ਸੱਤੇ ਭਤੀਜੇ ਸਨ, ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਦਾਤਾ ਜੀ ਨੇ ਇਹਨਾਂ ਨੂੰ ਮੰਡੀ ਵਾਲੇ ਪਾਸੇ ਭੇਜਿਆ ਸੀ ਲੱਕੜਾ ਖਰੀਦਣ, ਤੇ ਮਾਈ ਇਹਨਾਂ ਜੀ ਨੇ ਕਿਹਾ ਕਿ ਗੁਰੂ ਅਮਰਦਾਸ ਜੀ ਨੂੰ, ਦਾਤਾ ਜੀ ਸੁਣਿਆ ਉਸਦੇ ਦੈਣਾ ਭੂਤ ਪ੍ਰੇਤਾਂ ਦੇ ਵੱਧ ਕਰਨ ਵਾਲੇ ਲੋਕ ਨੇ, ਮੇਰਾ ਪੁੱਤਰ ਚੱਲਿਆ ਅੱਜ ਕੇ। ਕਹਿਣ ਲੱਗੇ ਨਹੀਂ, ਇਹਦੇ ਕੋਲ ਤਾਂ ਪ੍ਰੇਤ ਵੀ ਦੇਵ ਬਣੇ, ਪ੍ਰੇਤ ਬਿਰਤੀ ਦੇਵ ਬਿਰਤੀ ਬਣ ਜਾਏਗੀ। ਵੈਸੇ ਦੇਵ ਦਰ ਚਾਨਣ ਹੁੰਦਾ, ਦੇਵ ਦੇ ਦਰ ਤੇ ਜਿਹੜਾ ਅੰਦਰੋਂ ਚਾਨਣ ਹੈ ਹੀ ਕੇਵਲ ਲੋਕ ਆਪਣਾ ਇੱਕ ਰੁਮਾਲ ਦਿੱਤਾ ਸੀ, ਕਹਿਣ ਲੱਗੇ ਲੈ ਸ਼ਾਵਣ ਮਨ ਇਸ ਰੁਮਾਲ ਨੂੰ ਲੈ ਜਾ ਤੇ ਦੇਖੀ ਜਦੋਂ ਲੋੜ ਪਏ ਉਦੋਂ ਤੇਰੀ ਰਚਨਾ ਤੇ ਸ਼ਿਕਾਰ ਗੁਰੂ ਕਾ ਹੋਵੇਗਾ, ਜੋ ਕਹੇਗਾ ਤੇਰੀ ਜ਼ਬਾਨ ਸੱਤ ਹੋਵੇਗਾ। ਸ਼ਾਵਣ ਮਲ ਗਿਆ ਸੀ, ਉੱਥੇ ਰਾਜੇ ਦਾ ਪੁੱਤਰ ਬਿਮਾਰ ਸੀ, ਕਈ ਸੱਜਣ ਕਹਿੰਦੇ ਨੇ ਮੌਤ ਦੇ ਮੂੰਹ ਵਿਚ ਪਹੁੰਚਿਆ ਤੇ ਵੇਖਿਆ ਸਾਰੀ ਵਿਆਸ ਉਦਾਸ ਹੈ। ਸ਼ਾਵਣ ਮਲ ਨੇ ਪੁੱਛਿਆ ਕਾਰਨ ਕੀ, ਕਹਿਣ ਲੱਗੇ ਰਾਜੇ ਦਾ ਪੁੱਤਰ ਬਿਮਾਰ ਹੈ, ਉਹਦੇ ਬਚਣ ਦੀ ਉਮੀਦ ਕੋਈ ਨਹੀਂ। ਕਹਿਣ ਲੱਗੇ ਜੇ ਰਾਜੇ ਦੇ ਮਹਲ ਤੱਕ ਮੈਨੂੰ ਜਾਣ ਦਿਓ ਤੇ ਮੇਰਾ ਗੁਰੂ ਮੇਰ ਕਰੇ ਉਹ ਇਸ ਨੂੰ ਜੀ ਦਾਨ ਦੇ ਸਕਦੇ ਨੇ, ਉਹ ਜ਼ਿੰਦਗੀ ਦੇ ਸਕਦੇ ਨੇ। ਸ਼ਾਵਣ ਮਲ ਗਿਆ, ਸਵਾਰੀ ਕਹਿੰਦੀ ਉਹਨੇ ਰੁਮਾਲ ਕੋ ਪਕੜਿਆ, ਜਲ ਮਲ ਭੇਜ ਕੇ ਉਹਨੂੰ ਛਕਾਇਆ, ਪਰ ਇੱਕ ਬੇਨਤੀ ਕਰਾਂ ਇਸ ਨੂੰ ਰੁਮਾਲ ਨਾ ਸਮਝਿਓ, ਇਹ ਗੁਰੂ ਦੇ ਸ਼ਬਦ ਦੀ ਪਾਤਸ਼ਾਹ ਜੋ ਨਾ ਬਚਨ ਕਹਿ ਦਿੱਤਾ। ਕਹਿ ਜਦੋਂ ਵੇਖਿਆ ਵੀ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ, ਗੁਰੂ ਜੀ ਨੂੰ ਚੇਤੇ ਕੀਤਾ ਤੇ ਬੱਚਾ ਆਰੋਗ ਹੋਇਆ। ਹੁਣ ਲੋਕਾਂ ਨੇ ਕਿਹਾ ਵੀ ਸ਼ਾਵਣ ਮਲ ਬੜਾ ਪਹੁੰਚਿਆ ਹੋਇਆ, ਆ ਇਕੱਠੇ ਹੋਏ, ਭੀੜ ਇਕੱਠੀ ਹੋ ਗਈ ਤੇ ਢਾਵਾਂ ਆਉਣ ਲੱਗ ਪਈਆਂ, ਲੋਕ ਆ ਕੇ ਨਮਸਕਾਰਾਂ ਕਰਨ ਲੱਗ ਪਏ। ਹੁਣ ਜਿਹੜਾ ਮੇਮ ਭਰਿਆ ਸੀ ਕਿਹਾ ਸੀ ਅੰਦਰੋਂ ਸਿਮਰਨ ਨੂੰ ਸ਼ਬਦ ਨੂੰ ਛੱਡੀ ਨਾ, ਅੰਦਰੋਂ ਗੁਰੂ ਗੁਰੂ ਕਰਦਾ ਰਹੀ ਤੇ ਅਰਦਾਸ ਕਰੀ ਗੁਰੂ ਚਰਨਾਂ ਵਿਚ ਤੇਰੇ ਕਾਰਜ ਰਾਤ ਆਉਣਗੇ। ਥੋੜੀ ਜੀ ਜਦੋਂ ਸਤਕਾਰ ਅਦਬ ਮਿਲਿਆ ਮਨ ਨੇ ਕਿਹਾ ਹੁਣ ਗੋਇੰਦਵਾਲ ਜਾ ਕੇ ਕਰਨੇ ਕੀ ਹੈ, ਲੋਕ ਇੰਨਾ ਤੇਰਾ ਅਦਬ ਸਤਕਾਰ ਕਰਦੇ ਨੇ, ਤੂੰ ਆਪਣਾ ਕੰਮ ਇੱਥੇ ਕਿਉਂ ਨਿਕਲਾ, ਪਰਮੇਸ਼ਵਰ ਦੀ ਕਰਨੀ। ਕੁਝ ਕੁ ਦਿਨ ਉਹ ਖੇਡ ਚੱਲੀ, ਅਖੀਰ ਤੇ ਦੇਖਿਆ ਜਦੋਂ ਅੰਦਰ ਜਾਂਦਾ ਤੇ ਉਸੇ ਵੇਲੇ ਕਿਹਾ ਚਲੋ ਗੋਇੰਦਵਾਲ ਸਾਹਿਬ ਚੱਲੀਏ, ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਆਏ ਤੇ ਸਾਹਿਬ ਕਿਰਪਾਲੂ ਹੱਥ ਕੇ ਕਹਿਣ ਲੱਗੇ ਸ਼ਾਵਣ ਮਲ ਪਰਮਾਰਥ ਦੇ ਰਸਤੇ ਵਿਚ ਖਿੰਨ ਖਿੰਨ ਅਰਦਾਸ ਕਰਨੀ ਚਾਹੀਦੀ ਏ, ਜਦੋਂ ਥੋੜੀ ਜੀ ਕਿਤੇ ਖਾਣ ਵਾਲਾ ਫੁਰਨਾ ਆ ਜਾਏ, ਕਈ ਦਿਨਾਂ ਦੀ ਕਮਾਈ ਵੀ ਸਿਰਕ ਜਾਂਦੀ ਹੁੰਦੀ ਸੀ। ਉਹ ਰੁਮਾਲ ਨਹੀਂ ਸੀ, ਰੁਮਾਲ ਤਾਂ ਤੂੰ ਜਿੱਥੇ ਮਰਜ਼ੀ ਲਏ, ਫਿਰ ਕੱਲੀ ਰੁਮਾਲ ਦੀ ਗੱਲ ਨਹੀਂ, ਗੱਲ ਤਾਂ ਗੁਰੂ ਦੇ ਹੁਕਮ ਨੂੰ ਕਮਾਣ ਦੀ ਸੀ, ਗੁਰੂ ਦੇ ਸ਼ਬਦ ਨੂੰ ਕਮਾਣ ਦੀ। ਜਦੋਂ ਤੂੰ ਉਸ ਦਾਤੇ ਦੀ ਦਾਤ ਸਮਝ ਕੇ ਦਾਤੇ ਨੂੰ ਚੇਤੇ ਰੱਖਿਆ ਤੇ ਤੇਰੀ ਖੇਡ ਚੱਲਦੀ ਰਹੀ, ਜਦੋਂ ਤੂੰ ਸੋਚਿਆ ਮੈਂ ਸਭ ਕੁਝ ਕਰਨ ਵਾਲਾ ਚੇਤੇ ਰੱਖੀ, ਭਾਵੇਂ ਪਦਾਰਥ ਹੋਵੇ, ਭਾਵੇਂ ਰੂਹਾਨੀਅਤ ਹੋਵੇ, ਭਾਵੇਂ ਸੇਵਾ ਹੋਵੇ, ਭਾਵੇਂ ਦੁਨਿਆਵੀ ਕੋਈ ਦਾਤ ਹੋਵੇ, ਜਿੱਦਾਂ ਦਤਾਰ ਨੂੰ ਭੁਲਾ ਦਈਏ ਤੇ ਅੰਦਰ ਖੇੜੇ ਨੂੰ ਸੋਕਾ ਪੈ ਜਾਂਦਾ ਹੁੰਦਾ। ਸਾਹਿਬ ਕਹਿੰਦੇ ਨੇ ਮਨਮੁਖ ਦੀ ਬਿਰਤੀ ਇਹ ਹੈ। ਭਾਈ ਸਾਹਿਬ ਨੇ ਕਿਹਾ ਕਿੰਨਾ ਨੇ ਜਿਨ੍ਹਾਂ ਨੂੰ ਅਸੀਂ ਸਿਆਣੇ ਕਹਿੰਦੇ ਹਾਂ ਨਾ, ਕਿੰਨਾ ਨੇ ਸਿਆਣੀ ਅਸਲ ਵਿਚ ਭੁੱਲਦੇ ਹੁੰਦੇ। ਜਿੰਨਾ ਸਿਆਣਾ ਬੰਦਾ ਬਣਦਾ ਹੈ ਗੁਰਮਤ ਅਨੁਸਾਰ ਓਨਾ ਬੰਦਾ ਸਿੜਕਦਾ ਹੈ, ਜਿੰਨਾ ਸਿੱਧਾ ਪੱਧਰਾ ਬਣ ਕੇ ਆਉਂਦਾ ਹੈ, ਅੰਦਰ ਨੂੰ ਬਿਲਕੁਲ ਸਾਫ਼ ਭਾਂਡਾ ਕਰਕੇ ਆਉਂਦਾ ਹੈ। ਅੱਜ ਜਾਣੋ ਕਈ ਵਾਰੀ ਸਿਆਣੇ ਬੰਦੇ ਸਾਲਾਂ ਬੱਧੀ ਸੁੱਕੇ ਰਹਿੰਦੇ ਨੇ, ਭੋਲਾ ਭਾਲ ਲੈ ਇੱਕ ਵੇਲੇ ਮੱਥਾ ਟੇਕਦਾ, ਬਸ ਗੁਰੂ ਉਸੇ ਵੇਲੇ ਰਹਿਮਤਾਂ ਦੀਆਂ ਝੜੀਆਂ ਲਾ ਦਿੰਦੇ। ਭਾਈ ਗੁਰਦਾਸ ਉਹਨਾਂ ਨੇ ਵਚਨ ਕਿਹਾ, ਕਹਿਣ ਲੱਗੇ ਬੇਮੁਖ ਬੰਦਾ ਉਹਦੀ ਬਿਰਤੀ ਕੀ ਹੈ, ਉਹ ਕਿਵੇਂ ਦਾਤਾਰ ਨੂੰ ਭੁਲਾਉਂਦਾ, ਇਹ ਪੌੜੀ ਆਉਂਦੀ ਏ, ਰਕਤ ਬਿੰਦ ਕਰ ਨਿਮਿਆ, ਚਿੱਤਰ ਚਰਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿਚ ਰੱਖਿਆ, ਜੀਓ ਪਾਏ ਤਨ ਕਾਜ ਸੁਹਾਇਆ, ਅੱਜ ਅਸਲ ਵਿਚ ਵਿਸ਼ਾ ਆ ਗਿਆ ਸੀ ਤਾਂ ਪੌੜੀ ਅਰਜ ਕਰ ਰਿਹਾ। ਮੈਨੂੰ ਪਤਾ ਹੀ ਪੌੜੀ ਇੱਕ ਵਾਰੀ ਇੱਥੇ ਮੈਂ ਅਰਜ ਕੀਤੇ ਤੇ ਪੌੜੀ ਇਸ ਕਰਕੇ ਕਿਉਂਕਿ ਦਿੰਦੇ ਥਾਵੋ ਜਿੱਦਾਂ ਚੰਗਾ ਮਨਮੁਖ ਐਸਾ ਜਾਣੀਆ। ਹਦੂਰ ਕਹਿੰਦੇ ਨੇ ਰਕਤ ਬਿੰਦ ਕਰ ਨਿਮਿਆ, ਚਿੱਤਰ ਬਚਿੱਤਰ ਚਰਿੱਤਰ, ਚਿੱਤਰ ਚਰਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿਚ ਰੱਖਿਆ, ਜੀਓ ਪਾਏ ਤਨ ਕਾਜ ਸੁਹਾਇਆ, ਮੂੰਹ ਅੱਖੀ ਨੱਕ ਤਨ ਹੱਥ ਦੰਦ ਪੈਰ ਵਾਲ ਬਣਾਇਆ, ਤੇ ਸ਼ਬਦ ਵਰਤੇ ਨੇ ਤੇ ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ, ਤੇ ਸ਼ਬਦ ਵਰਤੇ ਨੇ ਬਾਲ ਬੁੱਧ ਮੂੰਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿਚ ਆਇਆ, ਹੋਏ ਸਿਆਣਾ ਸਮਝਿਆ ਕਰਤਾ ਸਦ ਕੀਤੇ ਲਪਟਾ। ਪਿਆਰਿਆ ਚੇਤੇ ਰੱਖ ਮਨਮੁਖ ਐਸਾ ਜਾਣੀਏ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ, ਹੋਏ ਸਿਆਣਾ ਸਮਝਿਆ। ਮੈਂ ਕਹਿੰਦਾ ਦੱਸਾਂ ਇਹੋ ਜੀ ਸਮਝ ਨਾ ਲਈ, ਇਹੋ ਜੀ ਤੇ ਅਧਿਆਮ ਤੇ ਚੰਗੀ ਏ ਜੇ ਤੇਰੇ ਚਰਨਾਂ ਨੂੰ ਬੜੀ ਹੈ, ਇਹੋ ਜੀ ਸਮਝ ਨਾ ਲਈ ਜਿਹੜੀ ਸਮਝ ਦਾਤਾ ਤੇਰੇ ਚਰਨਾਂ ਤੋਂ ਤੋੜ ਜਾਏ, ਹੋਏ ਸਿਆਣਾ ਸਮਝਿਆ ਕਰਤਾ ਸਦ ਕੀਤੇ ਲਪਟਾਇਆ, ਹੁਣ ਪੂਰੇ ਦਿਨ ਮੋਹਿਆ ਮਾਇਆ ਪੂਰੇ ਗੁਰੂ ਤੋਂ ਬਿਨਾਂ ਅੰਦਰੋਂ ਛੱਡਿਆ ਗਿਆ, ਕਿਉਂਕਿ ਸਤਿਗੁਰੂ ਹਰ ਦਾਤ ਵੇਲੇ ਸਿੱਖ ਨੂੰ ਸੁਚੇਤ ਕਰਦੇ ਨੇ, ਦਾਤੇ ਨੂੰ ਭੁੱਲੀ ਨਾ। ਪਹਿਲੀ ਸੁੱਖ ਸੀ ਕਿ ਦੇਂਦੇ ਥਾਵੋਂ ਜਿੱਦਾਂ ਚੰਗਾ ਮਨਮੁਖ ਐਸਾ ਜਾਣੀਏ, ਸੁਰਤ ਉਹਦੀ ਸੋਝੀ ਨੂੰ, ਮਤ ਉਹਦੀ ਅਕਲ ਨੂੰ, ਚਤੁਰਾਈ ਉਹਦੀ ਸਿਆਣਪ ਨੂੰ। ਕਹਿਣ ਲੱਗੇ ਸੁਰਤ ਮਤ ਚਤੁਰਾਈ ਤਾਕੀ ਕਿਆ ਕਰ ਆਪ ਵਿਖਾਰੀਏ। ਇਹਨੇ ਇੰਨੀ ਨੀਚ ਉਹਦੀ ਬਿਰਤੀ ਹੈ, ਸ਼ਬਦਾਂ ਨਾਲ ਗਿਆਨ ਨਹੀਂ ਹੋ ਸਕਦਾ। ਗੁਰਮੁਖੋ ਜਦੋਂ ਕੋਈ ਨੀਵੀਂ ਬਿਰਤੀ ਵਾਲਾ ਚਲਾ ਜਾਏ, ਉਹ ਵੀ ਬਿਰਤੀ ਨੀ ਕਹੀ ਜਾ ਸਕਦੀ, ਤੇ ਜਿਹੜਾ ਸੁਰਤ ਕਰਕੇ ਘੜਿਆ ਜਾ ਪਿਆ ਉਹ ਵੀ ਨੀ ਜਾ ਸਕਦਾ। ਫਰਕ ਇਹ ਉਹਦੀ ਗੱਲ ਕਰਦੇ ਅੰਦਰ ਨੂੰ ਰੱਬ ਮਿਲਦਾ, ਇਹਦੀ ਗੱਲ ਕਰਨ ਵਿੱਚ ਚਿੱਤ ਨੀ ਕਰਦਾ। ਇਸੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਸੁਰਤ ਮਤ ਚਤੁਰਾਈ ਤਾਂ ਕਿ ਕਿਆ ਕਰ ਆਖ ਵਿਖਾਣੀ ਹੈ। ਤੇ ਸੁਰਤੀ ਵਾਲਿਆਂ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਕਰਮ ਖੰਡ ਕੀ ਬਾਣੀ ਰੂਪ, ਤੇ ਕਹਿਤਾਸ ਘੜੀਆਂ ਬਹੁਤ ਅਨੂਪ, ਤਾਸੀਆਂ ਗੱਲਾਂ ਸਖੀਆਂ ਨਾ ਗਏ, ਬਿਆਨ ਉਹ ਵੀ ਨੀ ਹੋ ਸਕਦੀਆਂ। ਕਿਉਂ? ਉਹ ਇੰਨੇ ਉੱਚੇ ਨੇ, ਇੰਨੇ ਸੁੱਚੇ ਨੇ, ਇੰਨੇ ਰਹਿਮਤਾਂ ਦੇ ਦਾਤੇ ਬਣੇ ਬਈ, ਜਿਹਨੇ ਮੈਂ ਦਾਤੇ ਸ਼ਬਦ ਵਰਤੇ, ਕਿਉਂਕਿ ਗੁਰਮੁਖ ਦਾਤਾ ਹੁੰਦਾ। ਉਹ ਦਾਤਾ ਇਸ ਕਰਕੇ ਨਹੀਂ ਕਿ ਰੁਪਈਆ ਕਿਸੇ ਨੂੰ ਦਿੰਦਾ, ਕਿਸੇ ਨੂੰ ਵਸਤਰ ਦਿੰਦਾ ਸੀ, ਸ਼ਬਦ ਦਾਤੇ ਦੀ ਪ੍ਰਭਾਸ਼ੀ ਗੱਲ ਤੇ ਵੈਸੇ ਤੇ ਸਿੱਖ ਦਾ ਦਾਤਾ ਕੇਵਲ ਇੱਕ ਥਾਈ ਹੈ, ਪਰ ਗੁਰਮੁਖ ਵੀ ਦਾਤਾ ਬਣਦਾ। ਉਹ ਦਾਤਾ ਆਪ ਨੀ ਬਣਦਾ, ਦਾਤਾ ਆਪ ਹੀ ਉਹਦੇ ਤੇ ਰਹਿਮਤ ਕਰਕੇ ਬਣਾ ਦਿੰਦਾ। ਕਿਵੇਂ ਜੀ? ਉਹ ਦਾਤਾ ਹੁੰਦਾ ਹੈ, ਉਹਨੂੰ ਸਾਹਿਬ ਨੇ ਬਚਨ ਕੀਤੇ ਨੇ ਕਿ ਜਨਮ ਮਰਨ ਤੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਹੁਣ ਅਗਲਾ ਕੰਮ ਉਹ ਦਾਤੇ ਵਾਲਾ ਕਰਦੇ ਨੇ, ਕੀ ਦਾਨ ਤੇ ਭਗਤੀ ਲਾਇਨ, ਕੀ ਦਾਨ? ਦਾਨ ਕੇਵਲ ਦਾਤਾ ਕਰਦਾ ਹੈ, ਕਿ ਜਿਹੜਾ ਜਨਮ ਮਰਨ ਤੋਂ ਰਹਿ ਸਕੇ ਸੱਚ ਜਾਣੋ, ਉਹ ਤਾਂ ਆਪਣੀ ਨਜ਼ਰ ਨਾਲ ਹੀ ਲੰਘਦਿਆਂ ਨੂੰ ਜੀ ਦਾਨ ਦੇ ਦਿੰਦੇ ਹੁੰਦੇ। ਜੀ ਦਾਨ ਤੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ ਸਾਈਂ ਦੇ ਚਰਨਾਂ ਨਾਲ ਜੋੜਦੇ। ਹੁਣ ਅਸਲੀ ਸੁੱਖ ਹੈ ਅੰਦਰ ਬਹਿ ਕੇ ਕਰਮ ਕਮਾਵੇ। ਮਨਮੁਖ ਬੰਦਾ ਕੀ ਕਰਦਾ ਜੀ? ਲੋਕਾਂ ਤੋਂ ਬਚਣ ਲਈ। ਤੇ ਮੈਨੂੰ ਇੱਕ ਖਿਮਾ ਜ਼ਰੂਰ ਕਰਿਓ, ਕਈ ਵਾਰੀ ਬਾਣਾ ਗੁਰਮੁਖਾਂ ਵਾਲਾ ਹੁੰਦਾ ਹੈ ਤੇ ਕਰਮ ਮਨਮੁਖਾਂ ਵਾਲੇ ਹੁੰਦੇ। ਇੱਕ ਅਰਥ ਕੀਤੀ ਸੀ, ਇੱਕ ਸਾਡੇ ਵਿੱਚ ਬੜਾ ਅੱਜਕੱਲ ਚੱਲਿਆ ਪਿਆ, ਗੁਰੂ ਦੇ ਸ਼ਬਦ ਤੇ ਸਤਿਗੁਰੂ ਦੀ ਮਰਿਆਦਾ ਤੇ, ਇੱਕ ਕਰਮੀ ਵਾਲੇ ਜਿਨ੍ਹਾਂ ਨੇ ਜ਼ਿੰਦਗੀਆਂ ਕਮਾਈਆਂ, ਜਿਨ੍ਹਾਂ ਨੇ ਸਵਾਸ ਸਵਾਸ ਜਪਿਆ, ਭਜਨ ਬੰਦਗੀ ਕੀਤੀ, ਉਹਨਾਂ ਕਰਮੀ ਵਾਲਿਆਂ ਦੀ ਨਿੰਦਾ ਤੇ ਕੇਵਲ ਤਰਕ ਦੀ ਬੁੱਧੀ ਤੇ ਬਾਣੀ ਤੇ ਅੰਮ੍ਰਿਤ ਤੇ ਗੁਰੂ ਤੇ ਮਰਿਆਦਾ ਤੇ ਹਰਿਮੰਦਰ ਤੇ ਆਪਣੇ ਵੱਲੋਂ ਖਤਾਸ਼ ਕਰੀ ਜਾਣੀ। ਫਿਰ ਕਰਨਾ ਕੀ? ਬਾਣਾ ਵੀ ਉਹ ਰੱਖਣਾ ਜੋ ਗੁਰੂ ਨੇ ਦਿੱਤਾ, ਕਿਉਂਕਿ ਕਿਸੇ ਦੇ ਘਰ ਦਾ ਨੁਕਸਾਨ ਕਰਨਾ ਹੋਵੇ ਉਹਦਾ ਭੇਤ ਪਾ ਕੇ ਉਹਦੀਆਂ ਜੜਾਂ ਕੱਟੋ ਤੇ ਲੋਕੀ ਪਹਿਚਾਣ ਨਹੀਂ ਦਿੱਤਾ। ਜੇ ਦੁਸ਼ਮਣ ਸਾਹਮਣੇ ਆਵੇ ਕੋਈ ਪਛਾਣਿਆ ਨੀ ਜਾਂਦਾ। ਇਹੀ ਕਾਰਨ ਮੈਂ ਇੱਕ ਦਿਨ ਕਿਹਾ ਸੀ, ਕਦੀ ਰਾਵਣ ਸਾਧੂ ਬਣ ਕੇ ਨਾ ਹੁੰਦਾ ਤੇ ਸ਼ਾਇਦ ਸੀਤਾ ਕਦੀ ਲਕੀਰ ਜਪਦੀ ਨਾ, ਉਹ ਵਿਚਾਰੀ ਲਕੀਰ ਹੀ ਤਾਂ ਜਪਦੀ ਕਿਉਂਕਿ ਦੈਂਤ ਉੱਤੇ ਸਾਧੂਆਂ ਵਾਲਾ ਬਾਣਾ ਬਣ ਕੇ ਆ ਗਿਆ, ਸਾਧੂਆਂ ਵਾਲਾ ਬਾਣਾ ਪਾਇਆ, ਉਹ ਭੁਲੇਖਾ ਖਾ ਗਈ। ਮੈਂ ਸਿਰਫ ਇੱਕ ਅਰਥ ਕਰ ਰਿਹਾ, ਉਦਾਹਰਨ ਹੈ ਕਿ ਉਹ ਸਾਧੂ ਦੇ ਬਾਣੀ ਵਿੱਚ ਆਇਆ, ਭਾਵੇਂ ਉੱਤੇ ਸ਼ਬਦ ਵਰਤੇ ਜਿਵੇਂ ਸੀਤਾ ਆਉਂਦੀ ਦੌੜੂ ਵਾਏ, ਦੌੜੂ ਵਾਰੇ ਦਾ ਵੈਸੇ ਅਰਥ ਕਰਦੇ ਨੇ ਵੀ ਗੱਜ ਵੱਜ ਕੇ। ਮੈਂ ਸੋਚਣਾ ਕਿ ਰਾਵਣ ਸ਼ਿਵ ਭਗਤ ਸੀ ਤੇ ਸ਼ਿਵ ਜੀ ਦਾ ਆਪਣਾ ਸਾਜ ਜਿਹੜਾ ਉਹ ਤਰਸ਼ੂ ਨਾਲ ਵਧਿਆ ਡਮਰੂ, ਉਹ ਦੌੜੂ ਵਜਾ ਕੇ ਆਇਆ, ਆਪਣੇ ਭੇਖ ਦਾ ਉਹਨੇ ਜ਼ਿਕਰ ਕੀਤਾ, ਉਹ ਜਿਹਾ ਬਾਣਾ ਪਾ ਕੇ ਆਇਆ। ਸਾਧੂ ਦੇ ਭੇਖ ਉੱਤੇ ਕੋਈ ਯਕੀਨ ਕਰ ਲੈ ਤੇ ਛੇਤੀ ਠੱਗਿਆ ਜਾ ਸਕਦਾ ਹੈ। ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਜੇਕਰ ਕੋਈ ਮਨਮੁਖ ਬੰਦਾ ਬਾਹਰੋਂ ਗੁਰਮੁਖਤਾਈ ਦੀ ਗੱਲ ਕਰੇ, ਅੰਦਰ ਬਹਿ ਕੇ ਪਾਪ ਕਰੇ ਤੇ ਇੱਕ ਵਾਰੀ ਤਾਂ ਗੁਰੂ ਕਿਰਪਾ ਕਰਦੇ ਨੇ। ਵੈਸੇ ਮੈਂ ਕਹਿੰਦਾ ਇੱਕ ਵਾਰੀ ਨਹੀਂ, ਕਈ ਮੌਕੇ ਸਤਿਗੁਰੂ ਦਿੰਦੇ ਨੇ, ਹੁਣ ਵੀ ਸੁਧਰ ਜਾ, ਹੁਣ ਵੀ ਸੁਧਰ ਜਾ, ਹੁਣ ਵੀ ਸੁਧਰ ਜਾ, ਨਾ ਸੁਧਰੇ ਫਿਰ ਇੱਕ ਦਿਨ ਵਿੱਚ ਹੀ ਸਭ ਕੁਝ ਪ੍ਰਗਟ ਕਰ ਦਿੰਦੇ ਨੇ। ਹਜ਼ਾਰਾਂ ਲੋਕਾਂ ਦੀਆਂ ਪਲਕਾਂ ਤੇ ਬਹਿਣ ਵਾਲਾ ਇੱਕੋ ਦਮ ਮਿੱਟੀ ਵਿੱਚ ਰੁੜ ਕੇ ਰਹਿ ਜਾਂਦਾ। ਸਾਹਿਬ ਕਹਿੰਦੇ ਅੰਦਰ ਬਹਿ ਕੇ ਕਰਮ ਕਮਾਵੇ, ਅੰਦਰ ਬਹਿ ਕੇ ਕਰਨਾ ਮਾੜੇ ਕਰਮ ਤੇ ਸੋਚੋਂ ਕੁੰਡੀ ਜਾਣੀ ਹੈ। ਪ੍ਰਗਟ ਚਾਰ ਕੋਨਿਆਂ ਵਿੱਚ ਹੁੰਦੇ ਨੇ। ਪਹਿਲੀ ਗੱਲ ਕਿ ਗੁਰਮੁਖ ਨੂੰ ਪਤਾ ਮੇਰਾ ਗੁਰੂ ਰੱਬ ਮੈਨੂੰ ਵਹਿੰਦਾ ਪਿਆ ਹੈ, ਮੈਨੂੰ ਸੁਣਦਾ। ਖਦੂਰ ਨੇ ਤਾਂ ਹੀ ਕਿਹਾ ਇਹ ਮਨ ਮਤ ਜਾਣਿਆ ਹਰ ਦੂਰ ਹੈ, ਕਰਮ ਕਰਦਿਆਂ ਦੇਖੀ ਸਾਈ ਤੈਨੂੰ ਦੇਖਦਾ। ਕਰਮ ਕਰਨਾ ਤੇ ਬੜੀ ਦੂਰ ਦੀ ਗੱਲ, ਕਰਮ ਦੇਖਣਾ ਤੇ ਕਠੋਰ ਰੂਪ ਵਿੱਚ ਆ ਜਾਂਦਾ। ਹਕੀਕਤ ਦੇ ਵਿੱਚ ਜਦੋਂ ਕਰਮ ਕਰਮ ਦੇ ਖੁਰਨੇ ਬਣਦੇ ਨੇ ਸਾਈਂ ਤਾਂ ਉਹ ਵੀ ਦੇਖ ਲੈਂਦਾ। ਘਰ ਘਰ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਸਾਹਿਬ ਕੀ ਕਿਰਪਾ ਕਰਦੇ ਨੇ। ਕਹਿਣ ਲੱਗੇ ਇਹ ਮਨ ਮਤ ਜਾਣਾ ਅਗਰ ਦੂਰ ਹੈ, ਕਦੀ ਇਹ ਨਾ ਸਮਝੀ ਮੇਰਾ ਰੱਬ ਦੂਰ ਹੈ। ਦੇਖੋ ਇਹ ਗੱਲ ਸਾਡੇ ਚ ਇੱਕ ਭਰਮ ਹੈ ਅੱਜ ਵੀ। ਕਦੀ ਕੋਈ ਹਿੰਦੁਸਤਾਨ ਵਿੱਚ ਕਹਿਣਗੇ ਚੱਲ ਮੰਦਰ ਵਾਲੇ ਪਾਸੇ, ਗੁਰਦੁਆਰੇ ਆਖਾਂਗੇ ਗੁਰਦੁਆਰੇ ਖਲੋਤਾ ਝੂਠ ਨਾ ਬੋਲੀ, ਇਹ ਸਿੱਖੀ ਦੇ ਸ਼ਬਦ ਨਹੀਂ ਹੈਗੇ। ਸਿੱਖ ਜਿੱਥੇ ਵੀ ਖਲੋਂਦਾ ਉਹਦੇ ਨਾਲ ਉਹਦਾ ਗੁਰੂ ਹੈ। ਇਹਦਾ ਮਤਲਬ ਇਹ ਨੀ ਕਿ ਚਾਰ ਦੀਵਾਰੀ ਦੀ ਝੂਠ ਨਾ ਬੋਲੋ ਤੇ ਬਾਹਰ ਨਿਕਲ ਕੇ ਕੁਬਰ ਢੋਲੀ ਜਾਓ, ਉਹ ਸਿੱਖ ਕਦੀ ਨਹੀਂ ਹੋ ਸਕਦਾ। ਜਿੱਥੇ ਸਿੱਖ ਰੋਏਗਾ ਉੱਥੇ ਉਹ ਗੱਲ ਕਹਿੰਦਾ ਜਦੋਂ ਮੈਂ ਸਿਮਰਨ ਕਰਨਾ ਮੇਰਾ ਗੁਰੂ ਮੇਰੇ ਨਾਲ। ਜੇ ਵੀ ਕਹੀਏ ਵੀ ਗੁਰੂ ਕਰ ਖਲੋ ਕੇ ਝੂਠ ਨਾ ਬੋਲੋ, ਇਹ ਸ਼ਬਦ ਕਹਿਣੇ ਚਾਹੀਦੇ ਨੇ ਕਿ ਤੇਰਾ ਬਾਣਾ ਸਿੱਖਾਂ ਵਾਲਾ ਹੈ, ਗੁਰੂ ਤੇਰੇ ਬਾਣੇ ਵਿੱਚੋਂ ਨਜ਼ਰ ਆਉਂਦਾ। ਤੂੰ ਕਿਤੇ ਵੀ ਜਾਏ ਤੇ ਯਤਨ ਕਰਕੇ ਜ਼ਬਾਨ ਤੋਂ ਕੂੜ ਨਾ ਬੋਲੀ, ਕਿਉਂਕਿ ਗੁਰੂ ਤੇਰਾ ਹਰ ਥਾਂ ਤੇ ਤੈਨੂੰ ਵੇਖਦਾ ਤੇ ਸੁਣਦਾ ਪਿਆ। ਇਹ ਤੇ ਕੋਈ ਥਾਂ ਹੈ ਜਿੱਥੇ ਬੈਠ ਕੇ ਤੂੰ ਆਪਣੇ ਅੰਦਰ ਨੂੰ ਦ੍ਰਿੜ ਕਰਨ ਆਉਂਦਾ, ਪ੍ਰਪੱਖ ਕਰਨ ਆਉਂਦਾ। ਇਹ ਮਨ ਮਤ ਜਾਣਾ ਹਰ ਦੂਰ ਹੈ, ਸਦਾ ਵੇਖਦਾ ਦੂਰ, ਸਭ ਸੁਣਦਾ ਸਭ ਵੇਖਦਾ, ਉਹ ਸਦਾ ਸੁਣਦਾ ਸਦਾ ਵੇਖਦਾ। ਅੰਤਰ ਬਹਿ ਕੇ ਕਰਮ ਕਮਾਵੇ ਸੁੱਖ ਤੇ ਆਇਆ, ਸੋਚ ਕਿਉਂ ਕੁੰਡੀ ਜਾਣੀ ਹੈ। ਸਭ ਸੁਣਦਾ ਸਭ ਵੇਖਦਾ ਸ਼ਬਦ ਰਿਹਾ ਭਰਪੂਰ। ਕਹਿਣ ਲੱਗੇ ਜੇ ਤੂੰ ਕਰ ਵੀ ਲਏਗਾ ਪਾਪ, ਕੀ ਅੰਦਰ ਵਾਲਾ ਪਾਪ ਪ੍ਰਗਟ ਨਹੀਂ ਹੋਣਾ? ਅਸੂਰ ਨੇ ਸ਼ਬਦ ਵਰਤੇ ਨੇ ਕਿ ਦੇਖੋ ਬੰਦੇ ਦੀ ਬਿਰਤੀ ਨੂੰ, ਪਹਿਲੀ ਗੱਲ ਤੇ ਇੱਥੇ ਪ੍ਰਗਟ ਕਰ ਦਿੰਦੇ ਨੇ। ਕਿੰਨੇ ਕੁ ਦਿਨ ਤੱਕ ਬੰਦਾ ਕਰਦਾ ਰਹੇਗਾ ਤੇ ਇੱਕ ਦਿਨ ਪ੍ਰਗਟ ਹੁੰਦਾ, ਜੇ ਨਾ ਬੋਲੇ ਅਖੀਰਲੇ ਸਮੇਂ ਤੱਕ ਤਾਂ ਇਹ ਇੱਕ ਕਿੱਤਾ ਰੱਬ ਖੋਲ ਕੇ ਰੱਖ ਦਿੰਦਾ ਵੀ ਕਿੱਥੇ ਕੋਈ ਖਲੋਤਾ ਹੋਇਆ। ਸਾਹਿਬ ਨੇ ਸ਼ਬਦ ਵਰਤੇ ਨੇ ਹੱਥ ਪਤਨ ਵਿੱਚ ਮੰਦਰ ਭੰਨੈ, ਸੋਚ ਚੋਂ ਕੁੰਡੀ ਜਾਣੀ ਹੈ, ਕਿਸੇ ਦੇ ਘਰ ਨੂੰ ਠੱਗਣਾ। ਹੱਥ ਪਤਨ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੇ ਮੇਰੇ ਦਾਤਾ ਜੀ। ਇਹ ਬੰਦਾ ਕਰਦਾ ਕੀ? ਅੱਗੋਂ ਦੇਖੈ ਪਿੱਛੋਂ ਦੇਖੈ, ਪਰ ਸਾਈਂ ਜੀ ਤੁਝ ਤੇ ਕਾਂ ਛਿਪਾਵੇ, ਤੇਰੇ ਤੋਂ ਕਿੱਥੇ ਲੁਕਾ ਕੇ ਚਲਾ ਜਾਏਗਾ, ਕਿਉਂਕਿ ਤੂੰ ਸਭ ਸੁਣਦਾ ਸਭ ਵੇਖਦਾ। ਜਦੋਂ ਸਿੱਖ ਗੁਰੂ ਕਲਗੀ ਧਰਤੀ ਦੇ ਬਚਨ ਪੜ੍ਹਦਾ ਕਿ ਜ਼ਾਰ ਜ਼ਹੂਰ ਹੈ, ਉਹ ਕਦੀ ਵੀ ਕਰਮ ਲੁਕਾ ਕੇ ਕਰੇਗਾ ਕੀ? ਕਿ ਉਹ ਜ਼ਾਰਾ ਹੈ ਤੇ ਹਾਜ਼ਰ ਹਜ਼ੂਰ ਹੈ, ਤੂੰ ਹਰ ਥਾਂ ਤੇ ਹਾਜ਼ਰ ਨਾਜ਼ਰੇ ਤੇ ਹਰ ਥਾਂ ਤੇ ਕੇਵਲ ਹਾਜ਼ਰ ਨਹੀਂ, ਤੂੰ ਜ਼ਾਰ ਵੀ। ਦੋ ਸ਼ਬਦ ਨੇ ਕਿ ਜ਼ਾਰ ਤੇ ਹਾਜ਼ਰ, ਕਿ ਜ਼ਾਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਹਾਜ਼ਰ ਦਾ ਅਰਥ ਕਿ ਹਰ ਥਾਂ ਤੇ ਪ੍ਰਗਟ ਰਹਿਣਾ, ਹਰ ਥਾਂ ਤੇ ਮੌਜੂਦ ਰਹਿਣਾ, ਤੇ ਜ਼ਾਰ ਦਰ ਤੇ ਕੇਵਲ ਅਦ੍ਰਿਸ਼ ਨਹੀਂ ਰਹਿੰਦਾ, ਉਹ ਪ੍ਰਗਟ ਵੀ ਹੁੰਦਾ ਹੈ, ਉਹ ਜ਼ਾਰਾ ਵੀ ਹੈ। ਅਸੀਂ ਕਈ ਕੁ ਖੇਡ ਵਰਤਾਏ, ਕਹਿੰਦਿਆਂ ਇਹ ਗੁਰਮੁਖ ਬਹੁਤ ਜ਼ਾਰੀਆਂ ਖੇਡਾਂ ਕਰਦੇ ਨੇ, ਇਹਦਾ ਮਤਲਬ ਉਹਨੇ ਲੁਕਾਇਆ ਨੀ ਸਭ ਕੁਝ, ਉਹਦੇ ਕੋਲ ਪ੍ਰਗਟ ਵੀ ਹੈ। ਤੇ ਜੇ ਕੋਈ ਅੰਦਰ ਲੁਕਾਏਗਾ, ਸਾਹਿਬ ਕਹਿੰਦੇ ਉਹ ਜਾਣਦਾ। ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਨੇ ਨਾ ਇੱਕ ਬਹੁਤ ਸੋਹਣਾ ਬਚਨ ਕਿਹਾ, ਗੌੜੀ ਕੀ ਵਾਰ ਜਦੋਂ ਅਸੀਂ ਪੜ੍ਹਨੇ, ਹਾਲਾਂਕਿ ਜਦੋਂ ਬਾਣੀ ਪੜ੍ਹਨੇ ਸਾਰੀ ਬਾਣੀ ਮਿਸ਼ਰੀ ਦਾ ਪਹਾੜ ਹੈ, ਕਿਤੋਂ ਵੀ ਕੋਈ ਗੁਰੂ ਕਾ ਲਾਲ ਸ਼ਬਦ ਪੜ੍ਹੇ, ਟਿੱਕਿਆ ਹੋਇਆ ਨੂੰ ਮਿਠਾਸ ਮਿਲੇਗੀ ਮਿਲੇ ਅੰਦਰ ਕਿਤੇ ਹੋਣ। ਪਰ ਜਦੋਂ ਗੌੜੀ ਕੀ ਵਾਰ ਪੜ੍ਹਨੇ ਨਾ, ਮੇਰਾ ਕਿਹਾ ਦੇ ਮਨ ਹੋਵੇ ਨਾ ਭੱਜਦਾ ਨਿੰਦਿਆ ਚੁਗਲੀ ਵਾਲੇ ਪਾਸੇ, ਤੇ ਬੰਦਾ ਇੱਕ ਵਾਰੀ ਚੇਚੇ ਗੌੜੀ ਕੀ ਵਾਰ ਪੜ੍ਹ ਲੈ, ਬੰਦਾ ਬਣ ਕੇ ਮਨ ਬਹਿ ਜਾ ਵੀ ਗੁਰੂ ਜੀ ਕੀ ਕਹਿੰਦੇ ਨੇ, ਤੂੰ ਕਿੱਥੇ ਤੁਰਿਆ ਫਿਰਨਾ। ਉਥੇ ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਕੁਝ ਸਮੇਂ ਲਈ ਕੀਤੇ ਹੋਏ ਕੰਮਾਂ ਤੇ ਪਰਦੇ ਪਰਚਦੇ ਨੇ, ਪਰ ਆਖਰ ਉਹਨਾਂ ਨੇ ਪ੍ਰਗਟ ਹੋਣਾ। ਕਿਵੇਂ? ਜਿਵੇਂ ਅਸੀਂ ਜ਼ਮੀਨ ਵਿੱਚ ਕੋਈ ਬੀਜ ਬੀਜਨੇ ਆ, ਹੁਣ ਬੀਜ ਬੀਜ ਕੇ ਉਸਦੀ ਮਿੱਟੀ ਪਾ ਦਈਏ, ਕੁਝ ਦਿਨ ਤਾਂ ਲੋਕ ਸਾਡੀ ਕੀਤੇ ਹੋਏ ਤੇ ਯਕੀਨ ਕਰਕੇ ਕਹਿਣਗੇ। ਅਸੀਂ ਕਹਿ ਦਈਏ ਜੀ ਇਹ ਤੇ ਅਸੀਂ ਬੀਜਿਆ ਅੰਗੂਰ, ਅਸੀਂ ਅੰਗੂਰਾਂ ਦੀਆਂ ਬੇਲਾਂ ਦੇ ਬੀਜ ਬੀਜੇ ਨੇ, ਲੋਕ ਯਕੀਨ ਕਰਨਗੇ ਨਾ। ਆਖਰ ਮਿੱਟੀ ਉੱਤੇ ਕਰੀਏ ਪੜਦਾ, ਕਿੰਨੇ ਕੁ ਦਿਨ ਪਰਦਾ ਪਾ ਕੇ ਲੋਕਾਂ ਨੂੰ ਕਹੀ ਜਾਣਗੇ ਮੈਂ ਅੰਮ੍ਰਿਤ ਵਰਗੀ ਫਸਲ ਬੀਜੀਏ, ਆਖਰ ਇੱਕ ਦਿਨ ਬੀਜੇ ਹੋਏ ਬੀਜ ਨੇ ਬਾਹਰ ਨਿਕਲਣਾ ਤੇ ਹਜ਼ੂਰ ਕਿੰਨੇ ਉਸ ਦਿਨ ਪ੍ਰਗਟ ਹੋ ਜਾਣਾ। ਇਹਨੇ ਪਰਦੇ ਕਿ ਥੱਲੇ ਕੋਈ ਹੋਰ ਬੀਜਿਆ ਤੇ ਲੋਕਾਂ ਨੂੰ ਵਿਖਾਵਾ ਕੋਈ ਹੋਰ ਜ਼ਿਆਦਾ, ਜਿਹਨੇ ਬੀਜਿਆ ਹੋਇਆ ਬੀਜ ਨੇ ਕਦੀ ਟਿਕਿਆ ਰਹਿਣਾ, ਉਹਨੇ ਪ੍ਰਗਟ ਹੋਣਾ। ਜਿਹੜੇ ਕਰਮ ਮਨਾ ਕਰਨਾ ਉਹਨੇ ਆਖਰ ਪ੍ਰਗਟ ਹੋਣਾ ਹੀ ਹੋਣਾ। ਸਾਹਿਬ ਕਿਰਪਾ ਗੁਰੂ ਜੀ ਨੇ ਬਚਨ ਵੀ ਕੀਤੇ ਨੇ, ਕਹਿੰਦੇ ਨੇ ਕਰਮ ਕੁਝ ਕਰਦਾ ਮੰਗਦਾ ਕੁਝ, ਜਿਹੜੇ ਕਰਮ ਕੀਤੇ ਉਹ ਮਿਲਣੀ ਹੈ। ਬਾਬਾ ਫਰੀਦ ਸਾਹਿਬ ਨੇ ਕਿਹਾ ਨਾ, ਉਹਨਾਂ ਦਾ ਸਲੋਕ ਬੜੀ ਵਧੀਆ ਸੀ, ਪੜ੍ਹਦੇ ਸੁਣਦੇ ਹਾਂ ਕਿ ਲੋੜੈ ਦਾਸ ਬਜੂਰੀਆਂ, ਕਿੱਕਰ ਬੀਜੈ ਜੱਟ, ਬੀਜ ਕੇ ਕਿੱਕਰ ਤੇ ਲੋਕਾਂ ਨੂੰ ਭਰਮਾ ਕੇ ਕਹੀਏ ਮੈਂ ਦਾਤ ਮੁਲਕ ਦੀਆਂ ਜਿਹੜੀਆਂ ਵਾਹਿਗੁਰੂ ਬਜ਼ੂਰ ਦੀਆਂ ਜਿਹੜੀਆਂ ਦਾਖਾਂ ਨੇ ਉਹਦੇ ਬੀਜ ਬੀਜੇ ਨੇ, ਮੈਨੂੰ ਉਹ ਮਿਲਣੇ ਨੇ। ਲੱਭੇ ਤੂੰ ਦਾਖਾਂ ਬੀਜੇ ਤੂੰ ਕੰਡੇ, ਕੱਤੇ ਤੂੰ ਕੇਵਲ ਉੱਨ, ਤੇ ਪਾਣ ਨੂੰ ਮੰਗੇ ਰੇਸ਼ਮ ਨਹੀਂ ਸਜਣਾ। ਜਿਹੜੇ ਕਰਮਾਂ ਦਾ ਬੀਜ ਬੀਜੇ ਪ੍ਰਗਟ ਹੋਣਾ ਹੀ ਹੋਣਾ। ਸਾਹਿਬ ਨੇ ਸ਼ਬਦ ਵਰਤੇ ਲੋੜੇ ਦਾਤ ਬਜ਼ੂਰੀਆਂ, ਕਿੱਕਰ ਬੀਜੇ ਜੱਟ, ਹੰਡੈ ਉੱਨ ਕਤਾਏ ਦਾ ਪਹਿੰਦਾ ਲੋੜੈ ਪੱਤ। ਦੇਖੋ ਭੁਲੇਖਾ ਜ਼ਰੂਰ ਪੈਂਦਾ ਥੋੜੇ ਸਮੇਂ ਲਈ, ਪਰ ਸਦਾ ਵੀ ਨਹੀਂ। ਹੁਣ ਦੋ ਨੇ ਸਾਹਿਬ ਕਿਰਪਾਲੂ ਗੁਰੂ ਰਾਮਦਾਸ ਜੀ ਦੇ ਵਿਸ਼ੇ ਵੱਲ ਮੈਂ ਤੁਰ ਲੱਗਾ, ਉਸ ਸ਼ਲੋਕ ਵੱਲ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੱਚ ਹੀ ਇਹ ਸ਼ਬਦ ਨੇ, ਤੇ ਸ਼ਬਦ ਉਸ ਤਵਾ ਰੀਤ ਨੂੰ ਇਤਿਹਾਸ ਨੂੰ ਬਿਆਨ ਕਰਦਾ। ਗੁਰੂ ਸਾਹਿਬ ਨੇ ਲੰਗਰ ਲਾਏ ਨੇ, ਲੋੜਵੰਦ ਆ ਕੇ ਲੰਗਰ ਛਕਦੇ ਨੇ। ਸ਼ੁੱਧ ਭੇਟ ਨੂੰ ਖਤਮ ਕਰਨ ਦੇ ਲਈ ਦਾਤਾਰ ਜੀ ਨੇ ਬੌਲੀ ਦੀ ਸਿਰਜਣਾ ਕੀਤੀ ਹੈ, ਲੰਗਰ ਲਗਾਏ, ਪੰਗਤਾਂ ਲੱਗੀਆਂ। ਤੇ ਉੱਥੇ ਲੰਗਰ ਕੇਵਲ ਇਹ ਨਹੀਂ ਸਨ, ਪਿਛਲੇ ਦਿਨ ਅਰਜ਼ ਕੀਤੀ ਕਿ ਗੁਰੂ ਅੰਗਦ ਸਾਹਿਬ ਦਾ ਲੰਗਰ ਇੰਨਾ ਸਵਾਦਲਾ ਹੈ ਕਿ ਉੱਥੇ ਸ਼ਬਦ ਵਰਤਿਆ ਸੀ ਕਿ ਖੀਰ ਵੀ ਘਿਓ ਵਾਲੀ ਬਣਦੀ, ਘਿਓ ਵਿੱਚ ਵੀ ਖੀਰ ਹੈ। ਭਾਵੇਂ ਕਈਆਂ ਨੇ ਇਤਿਹਾਸ ਵਿੱਚ ਲੰਗਰ ਵਿੱਚ ਹੋਰ ਸ਼ਬਦ ਵੀ ਬਣੇ ਦਿੱਤੇ ਨੇ, ਪਰ ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਬਲਵੰਤ ਖੀਵੀ ਨੇਕ ਦਨ, ਜਿਸ ਬਹੁਤੀ ਸ਼ੌਂਕ ਤਰਾਲੀ, ਲੰਗਰ ਦੌਲਤ ਵੰਡਿਆ, ਰਸ ਅੰਮ੍ਰਿਤ ਖੀਰ ਪਿਆਈ। ਹੁਣ ਉਹੀ ਲੰਗਰ ਜਦੋਂ ਆਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਇਤਿਹਾਸ ਪੜੋ, ਉਹਨਾਂ ਨੇ ਵੀ ਕਿਹਾ ਕਿ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਭ ਪੁਰਬ ਪਿਆਨਾ ਕਰਨ ਤੋਂ ਬਾਅਦ ਗੋਇੰਦਵਾਲ ਆ ਕੇ ਵੀ ਲੰਗਰ ਦੀ ਸੇਵਾ ਕਰਦੇ ਰਹੇ। ਭਾਵੇਂ ਗੁਰੂ ਅਮਰਦਾਸ ਗੁਰੂ ਨੇ, ਪਰ ਉਹਨਾਂ ਨੇ ਲੰਗਰ ਦੀ ਸੇਵਾ ਉਸੇ ਤਰ੍ਹਾਂ ਆ ਕੇ ਇੱਥੇ ਵੀ ਨਿਭਾਉਣ ਦਾ ਯਤਨ ਕੀਤਾ ਕਿ ਜਿੱਦਣ ਇੱਥੇ ਲੰਗਰ ਤਿਆਰ ਹੋਇਆ, ਇੱਥੇ ਕੀ ਨਿੱਤ ਰਸੋਈ ਤੇਰੀ ਹੈ ਘਿਓ ਮੈਦਾ। ਹਾਂ, ਹੁਣ ਦੇਖੋ ਗੁਰੂ ਅਮਰਦਾਸ ਜੀ ਨੇ ਲੰਗਰ ਲਾਇਆ, ਇੱਕ ਤਪੇ ਨੇ ਰੌਲਾ ਪਾਇਆ। ਅਰਜ਼ ਕਰ ਰਹੇ, ਜਿਹੜੇ ਕਰਮ ਅਸੀਂ ਅੰਦਰ ਕਰਾਂਗੇ ਨਾ, ਪ੍ਰਗਟ ਜ਼ਰੂਰ ਹੋਣੇ ਨੇ। ਉਹ ਤਪਾ ਤਪੇ ਤੋਂ ਭਾਵ ਕਿ ਲੋਕਾਂ ਵਿੱਚ ਉਹਦਾ ਪ੍ਰਭਾਵ ਸੀ, ਜੇ ਬੜੀ ਤਪੱਸਿਆ ਕਰਨ ਵਾਲੀ, ਇਹਦੀ ਗੱਲ ਨਾ ਬੜੀ। ਉਸ ਤਪੇ ਨੇ ਕਹਿ ਦਿੱਤਾ ਇਹਨਾਂ ਨੇ ਵਰਨ ਬੰਦ ਨੂੰ ਬੜੀ ਵੱਡੀ ਸੱਟ ਮਾਰੀਏ, ਇਹਨਾਂ ਦੇ ਲੰਗਰ ਦਾ ਬਾਈਕਟ ਕੀਤਾ ਜਾਵੇ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਜਦੋਂ ਅਕਬਰ ਇੱਥੇ ਆਇਆ, ਯਤਨ ਕੀਤੇ ਸਨ ਕਿ ਅਕਬਰ ਲੰਗਰ ਵਿੱਚ ਨਾ ਜਾਏ, ਉਹਨੂੰ ਪਤਾ ਨਾ ਲੱਗ ਜਾਏ। ਜਦੋਂ ਅਕਬਰ ਉਤਰਿਆ, ਸੋਹਣਾ ਕਲੀਨ ਵਿਛਾਣ ਲੱਗੇ, ਅੱਗੇ ਉਹਦੇ ਜਿਹੜੇ ਨੌਕਰ ਚਾਕਰ ਸਨ, ਉਹਨੇ ਕਲੀਨ ਹਟਾ ਕੇ ਕਿਹਾ, ਕਹਿੰਦਾ ਦਰਵੇਸ਼ਾਂ ਫਕੀਰਾਂ ਦੇ ਦਰ ਤੇ ਬਾਦਸ਼ਾਹ ਬਣ ਕੇ ਨਹੀਂ ਜਾਈਦਾ ਹੁੰਦਾ। ਹੁਣ ਸਾਨੂੰ ਕਿਤੇ ਸਮਝ ਪੈ ਜਾਏ ਗੁਰੂ ਘਰ ਆਉਣ ਦੀ, ਕਿ ਸਤਿਗੁਰੂ ਜੀ ਦੇ ਦਰ ਤੇ ਨਿਮਾਣੇ ਬਣ ਕੇ ਆਈਦਾ। ਗੁਰੂ ਜੀ ਦੇ ਦਰ ਤੇ ਉਹਨੇ ਕਿਹਾ ਦਰਵੇਸ਼ ਫਕੀਰਾਂ ਦੇ ਦਰ ਤੇ ਬਾਦਸ਼ਾਹ ਨਹੀਂ, ਮੰਗਤੇ ਬਣ ਕੇ ਜਾਈਦਾ। ਉਹਨੇ ਲੰਗਰ ਛਕਿਆ, ਇਸ ਤਪੇ ਨੇ ਰੌਲਾ ਪਾਇਆ, ਕਹਿੰਦਾ ਵੀ ਲੰਗਰ ਨਾ ਛਕੇ ਹੋਏ ਵਰਨ ਬੰਨ ਕੇ ਹਿੰਦੂ ਮਤ ਖਤਰੇ ਵਿੱਚ ਪੈ ਗਏ। ਉਸ ਵੇਲੇ ਕਹਿੰਦੇ ਨੇ ਹਜ਼ੂਰ ਨੇ ਕਿਹਾ ਜਿਹੜਾ ਲੰਗਰ ਛਕੇਗਾ ਉਹਨੂੰ ਸੋਨੇ ਦੀਆਂ ਮੋਹਰਾਂ ਮਿਲਣੀ। ਉੱਥੇ ਪ੍ਰਚਲਿਤ ਸੀ ਵੀ ਤਪਾ ਬੜਾ ਆਪਣੇ ਅੰਦਰੋਂ ਬਿਲਡੇ, ਅਖੀਰ ਤੇ ਜਦੋਂ ਤਕਿਆ ਤੱਕਿਆ ਵੀ ਉਸੇ ਲੰਗਰ ਛਕਣ ਵਾਲੇ ਲੋੜਵੰਦਾਂ ਨੂੰ ਰੁਪਈਏ ਵੀ ਦਿੰਦੇ ਨੇ। ਆਪ ਤਾਂ ਆਇਆ ਨੀ ਲੁਕ ਕੇ ਆਪਣੇ ਬੱਚੇ ਨੂੰ ਕੰਧ ਤੋਂ ਉੱਤੋਂ ਬਿਠਾ ਕੇ ਥੱਲੇ ਕਰ ਸਕਿਆ। ਕਹਿੰਦੇ ਉਸ ਨਿਆਣੇ ਦੀ ਵਿਚਾਰੇ ਦੀ ਲੱਤ ਟੁੱਟ ਗਈ, ਤਵਾਰੀਖ ਨੇ ਕਿਹਾ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੇਵਲ ਆਪਣੇ ਪੁੱਤਰ ਨੂੰ ਲਿਆ ਕੇ ਲੰਗਰ ਵਿੱਚ ਬਿਠਾਇਆ। ਹੁਣ ਇੱਕ ਪਾਸੇ ਉਹਨਾਂ ਲੋਕਾਂ ਨਾਲ ਪਹਿਲਾਂ ਮੀਟਿੰਗ ਕੀਤੀ ਸਵੇਰੇ ਵੀ ਲੰਗਰ ਦਾ ਕਰੋ ਵਿਰੋਧ, ਉਹਨਾਂ ਕਿਹਾ ਵੀ ਅਸੀਂ ਤੇ ਜਾ ਕੇ ਗੁਰੂ ਕੀ ਸੇਵਾ ਕਰਨੀ, ਤੇਰੀ ਮਰਜ਼ੀ ਹੈ ਤੂੰ ਕਰੋ। ਕਹਿੰਦਾ ਤੁਸੀਂ ਸਾਰੇ ਭਾਵੇਂ ਜਾਓ ਪਰ ਮੈਂ ਨੀ ਜਾਣਾ। ਤੇ ਜਦੋਂ ਪੁੱਤਰ ਉਹਦਾ ਪੰਗਤ ਵਿੱਚ ਡਿੱਗਾ ਦੇਖਿਆ, ਤੇ ਉਸ ਵੇਲੇ ਗੁਰੂ ਰਾਮਦਾਸ ਕਹਿੰਦੇ ਅੰਦਰ ਬੈਠਾ ਤਪਾ ਸੀ, ਬਾਹਰ ਲੋਕਾਂ ਨੇ ਕਿਹਾ ਭੁਲੇਖਾ ਲਾ ਦੇ, ਅਸਲ ਵਿੱਚ ਬਦਲਾ ਦੇ। ਕਿਤੇ ਬਸਤਰ ਜ਼ਰੂਰ ਨੇ, ਅੰਦਰ ਕਰਮ ਹੋਰ ਨੇ, ਬਾਹਰ ਵਿਖਾਵਾ ਹੋਰੇ। ਸਾਹਿਬ ਨੇ ਉੱਥੇ ਕੋਈ ਸ਼ਬਦ ਵਰਤੇ ਨੇ, ਕਹਿਣ ਲੱਗੇ ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਗਮਾਲਿਆ। ਤਪਾ ਨਾ ਹੋਵੀ ਇਹ ਅਰਥੇ ਉਹ ਤਪਾ ਕਦੀ ਨੀ ਹੁੰਦਾ, ਭਗਤ ਕਦੀ ਨੀ ਹੁੰਦਾ ਜਿਹੜਾ ਅੰਦਰੋਂ ਲਾਲਚ ਵਾਲਾ ਕੁੱਤਾ ਜਿਹੜੇ ਭੌਂਕਦਾ ਹੋਵੇ। ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਗਮਾਲਿਆ। ਕਿੱਥੇ ਅੱਗੋਂ ਦੇ ਸੱਤਿਆ ਸੱਤੇ ਦੀ ਸਿੱਖਿਆ ਲੈ ਨਹੀਂ, ਪਿੱਛੋਂ ਦੇ ਪਛਤਾਏ ਜਾਂ ਤਪੈ ਆਣ ਉਸ ਵਿੱਚ ਬਹਾਦਿਆ। ਸ਼ਬਦ ਵਰਤੇ ਨੇ, ਕਹਿਣ ਲੱਗੇ ਪੰਚ ਲੋਕ ਸਭਾ ਖਣ ਲੱਗੇ, ਤਪਾ ਲੋਭ ਲੈ ਹੈ ਗਾਲਿਆ। ਕਿੱਥੇ ਥੋੜਾ ਧਨ ਦੇਖੈ, ਕਿੱਥੇ ਤਪਾ ਸਿੱਖੈ ਨਹੀਂ, ਧਨ ਬਹੁਤਾ ਜਿੱਥੇ ਤਪੈ ਧਰਮ ਹਾਰਿਆ। ਧਰਮ ਹਾਰਿਆ ਦਾ ਮਤਲਬ ਹੀ ਇਹ ਜਿਹੜੀ ਜਿਹੜੀਆਂ ਵਰਨ ਵੰਡ ਦੇ ਰੌਲੇ ਪਾਉਂਦਾ ਸੀ ਮੈਂ ਬਿਲਕੁਲ ਸ਼ਾਸਤਰਾਂ ਅਨੁਸਾਰ ਜੀਵਨ ਸੀ ਨਾ, ਸਾਹਿਬ ਨੇ ਕਿਹਾ ਆ ਚਾਰ ਕਚਰਿਆਂ ਪਿੱਛੇ ਉਹਦਾ ਧਰਮ ਜਾਂਦਾ ਰਿਹਾ ਤਾਂ ਮੈਂ ਧਰਮ ਹਾਰਿਆ। ਕਹਿਣ ਲੱਗੋ ਤੇ ਹਜ਼ੂਰ ਨੇ ਸ਼ਬਦ ਵਰਤੇ ਨੇ ਉਹਨਾਂ ਸਾਰਿਆਂ ਕਿਹਾ ਭਾਈ ਇਹ ਤਪਾ ਨਾ ਉਹ ਵੀ ਬਦਲਾ ਹੈ ਸਾਰ ਜਨਾ ਵਿਚਾਰਿਆ ਸਤ ਪੁਰਖ ਕੀ ਤਪਾ ਨਿੰਦਾ ਕਰੇ ਸੰਸਾਰ ਹੈ ਕਿ ਉਸਤ ਵਿੱਚ ਹੋਵੇ ਇਹ ਦੁੱਖ ਹੈ ਤਪੈ ਦੈਕ ਮਾਰਿਆ। ਕਹਿਣ ਲੱਗੇ ਉੱਥੇ ਫਿਰ ਜਿਹੜੇ ਰੱਬ ਦੇ ਪਿਆਰੇ ਜੁੜੇ ਸਨ ਉਹਨਾਂ ਨੇ ਸ਼ਬਦ ਵਰਤੇ ਕਹਿਣ ਲੱਗੇ ਮਹਾਂਪੁਰਖਾਂ ਦੀ ਨਿੰਦਿਆ ਦਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਦਾ ਘਾਲਿਆ ਸ਼ਬਦ ਵਰਤੇ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰ ਨਾ ਪਾਪ ਪੰਚਾਂ ਨੂੰ ਉੱਗਾ ਕਰ ਦਿਖਾ ਲਿਆ। ਕਹਿੰਦੇ ਜਿਹੜਾ ਅੰਦਰ ਬਹਿ ਕੇ ਕਰਮ ਕਰਦਾ ਸੀ ਨਾ ਰੱਬ ਨੇ ਬੜੇ ਪਰਦੇ ਪਾਏ ਵੀ ਬਚ ਜਾ ਨਹੀਂ ਬਚਿਆ ਅੰਦਰ ਦਾ ਪਾਪ ਪ੍ਰਗਟ ਹੋ ਗਿਆ। ਗੁਰੂ ਸਾਹਿਬ ਕਹਿ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਅੰਦਰ ਬਹਿ ਕੇ ਕਰਮ ਕਮਾਵੇ ਜੇ ਤੂੰ ਅੰਦਰ ਬਹਿ ਕੇ ਕਰਮ ਕਰੇਗਾ ਹੋਰ ਬਾਹਰ ਦਿਖਾਵਾ ਕਰੇਗਾ ਹੋਰ ਸੱਜਣਾ ਕਿੰਨੇ ਕੁ ਦਿਨ ਭੇਖ ਨਾਲ ਚੱਲੇਗਾ ਮਨਮੁਖ ਬੰਦੇ ਇੱਕ ਦਿਨ ਤੇਰਾ ਪ੍ਰਗਟ ਹੋਣਾ ਅੰਦਰ ਤੇ ਸੱਚ ਜਾਣੋ ਜਦੋਂ ਕੋਈ ਭੇਖ ਉੱਤੇ ਯਕੀਨ ਕਰ ਲੈਂਦਾ ਤੇ ਫਿਰ ਉਹਦਾ ਅੰਦਰ ਖਿੜਕਣ ਜਦੋਂ ਖਿੜਕ ਜਾਏ ਪਿੱਛੋਂ ਲੋਕਾਂ ਨੂੰ ਬਹੁਤ ਖੇਦ ਲੱਗਦਾ। ਮੇਰੇ ਸਤਿਗੁਰੂ ਨੇ ਨਾ ਦੋ ਸਲੋਕ ਇੱਕ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਵਿੱਚ ਦਿੱਤੇ ਨੇ ਤੇ ਦੋ ਉਹ ਦਿੱਤੇ ਨੇ ਵਡਹੰਸ ਦੀ ਵਾਰ ਜਦੋਂ ਆਰੰਭ ਹੁੰਦੀ ਇਸ ਸੁੱਖ ਨੂੰ ਸੰਪੂਰਨ ਕਰਨ ਲੱਗਾ ਕਿ ਅੰਦਰ ਜੋ ਵੀ ਕਰਮ ਕਰ ਰਹੇ ਹਾਂ ਉਹ ਪ੍ਰਗਟ ਹੋਣੇ ਨੇ ਕਿਉਂਕਿ ਅੰਦਰ ਜਿਹੜਾ ਨਾ ਉਹ ਸਾਡੇ ਬਾਹਰ ਨੂੰ ਪ੍ਰਗਟ ਬਾਹਰ ਸਾਡੇ ਅੰਦਰ ਨੂੰ ਅੰਦਰ ਸਾਡੇ ਬਾਹਰ ਨੂੰ ਬਿਲਕੁਲ ਮਿਲੇ ਇਸ ਕੋਈ ਫਰਕ ਹੀ ਨਹੀਂ। ਜਿੰਨਾ ਮਰਜ਼ੀ ਕੋਈ ਬਾਹਰੋਂ ਮਿੱਠਾ ਬੋਲੇ ਆਪਾਂ ਕੋਈ ਘਰ ਆਵੇ ਨਾ ਤੇ ਪਹਿਲਾਂ ਉਹ ਲੜੀਏ ਤੇ ਸਾਹਮਣੇ ਕੋਈ ਆ ਜਾਏ ਇੱਕੋ ਦਮ ਹੱਥ ਕੇ ਬੋਲੀ ਉਹ ਬਹਿ ਕੇ ਕਹਿੰਦਾ ਕੀ ਗੱਲ ਅੱਜ ਲੱਗਦੀ ਜਿਵੇਂ ਗੁੱਸੇ ਗੁੱਸੇ ਚ ਹਾਲਾਂਕਿ ਹਾਂਗੇ ਜ਼ਰੂਰ ਕਿਉਂਕਿ ਸਾਡੇ ਅੰਦਰ ਨੇ ਬਾਹਰ ਪ੍ਰਗਟ ਕੀਤਾ ਹੈ ਕਿ ਜਦੋਂ ਕੋਈ ਗੁਰਮੁਖ ਭੇਜਦਾ ਨਾ ਉਹਨੂੰ ਵੀ ਪੁੱਛਿਆ ਜਾਂਦਾ ਲਾਲ ਚੋਲਣਾ ਤੈ ਤਨ ਸੋਇਆ ਮੈਨੂੰ ਬਸ ਸੁਲਝਣ ਪਾਣੀ ਤਾਂ ਮੈਨੂੰ ਬੋਇਆ ਕਵਨ ਬਣੀ ਰੀ ਤੇਰੀ ਲਾਲੀ ਦੇਖੋ ਉਹਦੇ ਚਿਹਰੇ ਨੇ ਪ੍ਰਗਟ ਕਰ ਦਿੱਤਾ। ਇਸੇ ਤਰ੍ਹਾਂ ਜੋ ਬੰਦੇ ਦੇ ਅੰਦਰ ਹੈ ਉਹਨੇ ਬਾਹਰ ਪ੍ਰਗਟ ਹੋਣਾ ਕੁਦਰਤ ਦਾ ਇੱਕ ਨੇਮ ਹੈ ਅੰਦਰ ਬਿਮਾਰੀ ਪਨਪਦੀ ਰਹੇ ਕਿੰਨੇ ਕੁ ਦਿਨ ਪਰਦੇ ਪਾਉਂਦੇ ਇੱਕ ਦਿਨ ਉਹ ਪ੍ਰਗਟ ਹੋਵੇਗੀ। ਮੈਂ ਸੰਖੇਪ ਵੀ ਸੰਪਾਦਕੀ ਕਰਨ ਲੱਗਾ ਇਹਨਾਂ ਨੇ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਿਹਾ ਕਹਿੰਦੇ ਨੇ ਕਿ ਤਪਾ ਜਾਂ ਭੇਟ ਕਰਨ ਵਾਲਾ ਬਗਲੇ ਦੀ ਤਰ੍ਹਾਂ ਹੈ ਚਿੱਟੇ ਖੰਭਾਂ ਤੇ ਭਰੋਸਾ ਕਰਕੇ ਲੋਕ ਕਹਿੰਦੇ ਨੇ ਹੰਸ ਆ ਗਿਆ ਪਰ ਕਹਿੰਦੇ ਨੇ ਜਦੋਂ ਕਰਮ ਕਰਦਾ ਫਿਰ ਦੁੱਖ ਲੱਗਦਾ ਨਹੀਂ ਹੋਏ ਐਵੇਂ ਦੀ ਸੰਗਤ ਵਿੱਚ ਬੈਠੇ ਰਹੇ ਤੇ ਅੰਦਰੋਂ ਬਗਲਾ ਕੇ ਬਾਹਰੋਂ ਹੰਸ ਜੀ ਪ੍ਰਗਟ ਹੁੰਦਾ ਕੌਣ ਕਿਉਂਕਿ ਅੰਦਰ ਨੂੰ ਕਿੰਨੀ ਦੇਰ ਤੱਕ ਲਗਾਵਾਂਗੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਮੈਂ ਜਾਣਿਆ ਬਦਹੰਸ ਹੈ ਅੰਦਰ ਬਹਿ ਕੇ ਕਰਮ ਕਮਾਵੇ ਸੋਚ ਤੋਂ ਉਲਟੀ ਜਾਣੀ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਕਰਮ ਅੰਦਰ ਕਰਨੇ ਆ ਉਹ ਬਾਹਰ ਪ੍ਰਗਟ ਹੋਣੇ ਨੇ। ਬਦਲਾ ਭੁਲੇਖਾ ਬਾਹਰੋਂ ਪਾਉਂਦਾ ਪਰ ਕਰਮ ਕਿਵੇਂ ਲੁਕਾਏਗਾ ਹੰਸ ਤਾਂ ਕਿਤੇ ਨੇ। ਸਾਹਿਬ ਨੇ ਸ਼ਬਦ ਵਰਤੇ ਕਿ ਪਿਆਰਿਓ ਮੈਂ ਜਾਣਿਆ ਬਦਹੰਸ ਹੈ ਤਾਂ ਮੈਂ ਕੀ ਆ ਖੰਘ ਬਾਬਾ ਫਰੀਦ ਸਾਹਿਬ ਵਾਲੇ ਸਲੋਕਾਂ ਵਿੱਚ ਤਾਂ ਮੈਂ ਕੀਤਾ ਸੰਘ ਕਹਿ ਲੱਗੇ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਘ ਹੈ ਇਹ ਜਾਣਾ ਬਦ ਬਪੜਾ ਜਨਮ ਨਾ ਤੇਰੀ ਅੰਗ। ਹਜ਼ੂਰ ਨੇ ਨਾਲ ਬਚਨ ਕੀਤਾ ਹੰਸਾਂ ਦੇਖ ਕਰਮ ਦੀਆਂ ਬੱਗਾਂ ਤੇ ਆਇਆ ਜਾਓ ਪਰ ਚੇਤੇ ਰੱਖਿਓ ਕਰਮ ਉਹ ਜੇ ਕਰਦੇ ਬਚਨ ਅੰਦਰ ਕਿਤੇ ਉਹ ਜੇ ਉਹ ਜੇ ਗੁਣ ਤੇ ਨਹੀਂ ਨਾ ਹੰਸਾਂ ਦੇਖ ਕਰਮ ਦੀਆਂ ਬੱਗਾਂ ਤੇ ਆਇਆ ਜਾਓ ਧੂਪ ਮੂਵੇ ਬਦ ਬਪੜੇ ਫਿਰ ਤਲ ਉੱਪਰ ਪਾਉਣ। ਸਾਹਿਬ ਕਹਿੰਦੇ ਨੇ ਅੰਤਰ ਬਹਿ ਕੇ ਕਰਮ ਕਮਾਵੇ ਸੋ ਜੋ ਕੁੰਡੀ ਜਾਣੀਏ ਤੇ ਜੇ ਨਾ ਜਾਣੇਗਾ ਜਿੰਨੇ ਮਰਜ਼ੀ ਰੱਖ ਲਈਏ। ਫਿਰ ਸਾਹਿਬ ਕਹਿੰਦੇ ਨੇ ਕਬੀਰ ਜੇਤੇ ਪਾਪ ਕੀਏ ਰੱਖ ਹੈ ਤਲੈ ਦੁਰਾਜ ਪਾਪ ਕੀਤੇ ਦੇਖੋ ਆਪਣੇ ਕਿਰਦੇ ਵਿੱਚ ਲੁਕਾ ਲੈ ਭੁੱਲ ਗਏ ਵੀ ਇਹ ਕਦ ਕੀਤਾ ਜੀ ਕਦੀ ਬੜਾ ਪਹਿਲਾ ਸਮਾਂ ਮਾੜਾ ਕੰਮ ਕੀਤਾ ਸੀ। ਕਹਿੰਦੇ ਨੇ ਨਹੀਂ ਜਿਹੜੇ ਅੰਦਰ ਲਗਾਏ ਨੇ ਨਾ ਜਿੱਦਣ ਰੱਬ ਨੇ ਪਰਦੇ ਚੁੱਕੇ ਨੇ ਸਾਰਿਆਂ ਨੇ ਜਿੰਦਿਆਂ ਹੋ ਜਾ ਜੇਤੇ ਪਾਪ ਕੀਏ ਰਾਖੇ ਤਲੇ ਦੁਲਾਏ ਤਰਾ ਦੁਰਾਏ ਪ੍ਰਗਟ ਭਏ ਨਿਦਾਨ ਸਭ ਦਾ ਪੁੱਛੇ ਧਰਮ ਰਾਏ। ਜਿੰਨੇ ਦੁਰਾਏ ਨੇ ਉਹ ਪ੍ਰਗਟ ਹੋਣੇ ਨੇ ਉਹਨਾਂ ਚਿੱਟਿਆਂ ਬੁਣਿਆਂ ਨੂੰ ਕੋਈ ਲੁਕਾ ਹੀ ਨਹੀਂ ਸਕਦਾ ਕਿਉਂਕਿ ਰੱਬ ਦੇ ਘਰ ਦੀ ਹਕੀਕਤ ਹੈ। ਬਾਕੀ ਇਸ ਤੋਂ ਅੱਗੇ ਇਸੇ ਸਲੋਕ ਨੂੰ ਅਸੀਂ ਕੱਲ ਅੱਗੇ ਤੋੜਾਂਗੇ ਕਿ ਜੋ ਧਰਮ ਕਮਾਵੇ ਸਿੱਧ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣ। ਧਰਮ ਕਮਾਉਣ ਵਾਲਾ ਧਰਮੀ ਹੈ, ਪਾਪ ਕਮਾਉਣ ਵਾਲਾ ਪਾਪੀ ਹੈ। ਇਹ ਕੱਲ ਨੂੰ ਵਿਚਾਰ ਪਰ ਇਸ ਲੜੀ ਨੂੰ ਭੁੱਲਿਓ ਨਾ, ਕਿਉਂਕਿ ਸਲੋਕ ਦੀ ਵਿਚਾਰ ਤਾਂ ਕਹਿਣ ਤੇ ਸੁਣਦਾ ਨੰਦ ਰਹੇਗਾ ਜੇ ਤਰਤੀਬ ਸਾਡੀ ਬਣੀ ਰਹੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ।
ਰੇਡੀਓ ਗੀਤ ਸੰਗੀਤ ਦਿਵਸ ਕੈਲੀਫੋਰਨੀਆ ਔਰ ਤੁਸੀਂ ਚੰਡੀਗੜ੍ਹ ਤੋਂ ਸੁਖੀਲ ਗੋਪਾਲ ਕੋਲੋਂ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਅੱਜ ਦੀਆਂ ਖਬਰਾਂ ਨੂੰ ਸਪਸ਼ਟ ਕਰ ਰਹੇ ਨੇ ਡਾਕਟਰ ਚਰਨਜੀਤ ਸਿੰਘ ਡੀਡੀਐਸ ਕਿ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਨੇ, ਤੁਸੀਂ ਨਵੇਂ ਦੰਦ ਲਗਾਉਣੇ ਨੇ ਜਾਂ ਫਿਰ ਦੰਦ ਸਾਫ਼ ਕਰਾਉਣਾ ਚਾਹੁੰਦੇ ਹੋ, ਯਾਦ ਰੱਖੋ ਡਾਕਟਰ ਚਰਨਜੀਤ ਸਿੰਘ ਡੀਡੀਐਸ ਟੈਲੀਫੋਨ ਨੰਬਰ 510-786-1780। ਯਾਦ ਰੱਖੋ ਡਾਕਟਰ ਚਰਨਜੀਤ ਸਿੰਘ ਡੀਡੀਐਸ ਦਾ ਟੈਲੀਫੋਨ ਨੰਬਰ 5006-1780। ਅੱਜ ਦੀਆਂ ਖਾਸ ਖਾਸ ਖਬਰਾਂ ਸੁਣੋ। ਨਵੀਂ ਲੋਕ ਸਭਾ ਦਾ ਪਹਿਲਾ ਸਮਾਗਮ ਅੱਜ ਤੋਂ ਸ਼ੁਰੂ ਹੋਏਗਾ। ਵਿਰੋਧੀ ਧਿਰ ਰਾਜੀ ਮੰਤਰੀਆਂ ਦਾ ਮਾਮਲਾ ਉਠਾਉਣ ਲਈ ਦ੍ਰਿੜ। ਪਾਕਿਸਤਾਨ ਦੇ ਨਾਲ ਵਿਦੇਸ਼ ਸਕੱਤਰ ਲੈਵਲ ਦੀ ਗੱਲਬਾਤ ਇਸੇ ਮਹੀਨੇ ਹੋਏਗੀ। ਵਾਜਪੇਈ ਨੇ ਕਿਹਾ ਕਿ ਉਨ੍ਹਾਂ
I don't know how.
Why do you say that?
I thought I know.